परम सत्कार जो गुरु जी की साजी निवाजी गुरु रूप साध संगत जियो सतगुरु गुरु ग्रंथ साहब महाराज जी का अनंत वार धन्यवाद है जिन्हां दी कृपा दा सदका नित नेम अनुसार सत संगत दा अमोलक समा प्राप्त हो रहा है। सर्वत जीवां दे भले वास्ते सतगुरु जी ने कृपा करके शामां दे नित नेमां दी बख्शिश कीती है। अपने सेवक सिखां दियां अरदासां सरवण करके उन्हां नूं जीवन दा सच्चा सुच्चा मार्ग दर्शाउण वास्ते शुभ कामनावां पूर्ण करन वास्ते गुरु जी ने हुक्मनामे बख्शे हन। आप माई भाई बड़भागी हो तंता दे जोग हो जो गुरु महाराज दे बख्शे हुए सुभागे समय तो लाहा लैण वास्ते शरीर दे आलस आराम नूं छड के संसारी कम्मां धंदियां नूं संकोच के गुरु जी के दर्शनां दी प्यास गुरु जी के बचनां दी भुख लैके गुरचरणां विच सजे हो सरवण भगती कर रहे हो। सतगुरां ने अपार कृपा कीती है चल रहे इन्हां सुभागे समयां विच महान गुरपुरब तिलक जंजू राखा प्रवता का कीनो बड़ो कलू मैं साका साधन हेति तीजिन करी शीश दिया पर सी ना उचरी। श्री गुरु तेग बहादुर महाराज हिंद की चादर उन्हां दे शहीदी गुरपुरब समूह संगतां ने बाणी दे अखंड जाप गुरु के लंगरां दी सेवा सिमरन कथा कीर्तन दे लाहे लैके सतगुरां दे प्यार सत्कार विच गुरपुरब मनाए हन। नाल ही अज जिथे शहीदी गुरपुरब है उथे गुरसिख प्यारे धन गुरु गोबिंद सिंह महाराज उन्हां दा गुरगद्दी दिवस ओ भी सिख संगतां ने मनाया है। ਇਹ ਸੁਭਾਗੇ ਸਮਿਆਂ ਇਨ੍ਹਾਂ ਗੁਰਪੁਰਬਾਂ ਦੇ ਪ੍ਰਥਾਏ ਗੁਰੂ ਜੀ ਕੀ ਬਖਸ਼ੀ ਹੋਈ ਬੁੱਧੀ ਗੁਰੂ ਜੀ ਦੇ ਬਖਸ਼ੇ ਬਲ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਢਾਡੀ ਸਿੰਘ ਰਾਗੀ ਸਿੰਘ ਸਾਡੇ ਸਤਿਕਾਰਯੋਗ ਗੁਰੂ ਕੇ ਵਜ਼ੀਰ ਸਾਹਿਬਾਨ ਕਥਾ ਦੁਆਰਾ ਸੰਗਤਾਂ ਦੇ ਨਾਲ ਗੁਰਮਤ ਦੀ ਰੋਸ਼ਨੀ ਵਿਚ ਵਿਚਾਰ ਸਾਂਝੇ ਕਰਦੇ ਆਏ ਹਨ। ਜੋ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਭ ਤੇ ਉੱਤਮ ਹਰ ਕੀ ਕਥਾ ਉਹ ਕਥਾ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਨੇ ਰਾਏ ਬਲਵੰਡ ਜੀ ਰਾਏ ਸੱਤਾ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਨ ਸੰਗਤਾਂ ਦੇ ਇਕੱਠ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਜੋ ਵੱਡੇ ਸਾਹਿਬਾਂ ਦੀ ਉਪਮਾ ਵਡਿਆਈ ਕਰ ਰਹੇ ਹਨ। ਆਪਾਂ ਕਈ ਦਿਨਾਂ ਤੋਂ ਉਸ ਵਾਰ ਦੀ ਵਿਚਾਰ ਚੱਲ ਰਹੀ ਹੈ ਇਹ ਸੱਤਵੀਂ ਪੌੜੀ ਹੈ ਜੋ ਰਾਏ ਸੱਤਾ ਜੀ ਨੇ ਉਚਾਰਨ ਕੀਤੀ ਹੈ ਜਿਹਦੇ ਵਿਚ ਸੋਢੀ ਸੁਲਤਾਨ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਵਡਿਆਈ ਉਨ੍ਹਾਂ ਦੀ ਕਰਨੀ ਉਨ੍ਹਾਂ ਦਾ ਉੱਚਾ ਸੁੱਚਾ ਜੀਵਨ ਸਾਨੂੰ ਦੱਸ ਕੇ ਸਾਨੂੰ ਗਿਆਨ ਬਖਸ਼ ਰਹੇ ਹਨ। ਉਸ ਜੀਵਨ ਦੇ ਮਾਰਗ ਵਿਚ ਚੱਲ ਕੇ ਅਸੀਂ ਵੀ ਰਸਤੇ ਤੇ ਤੁਰ ਸਕੀਏ ਮਾਰਗ ਤੇ ਚੱਲ ਸਕੀਏ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਧੰਨ ਹੋ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ, ਗੁਰਸਿੱਖੀ ਦੀ ਦਾਤ ਬਖਸ਼ੀ, ਫਿਰ ਤੁਹਾਨੂੰ ਕਿਰਪਾ ਕੀਤੀ, ਆਪਣੀ ਸਪੁੱਤਰੀ ਦਾ ਰਿਸ਼ਤਾ ਦਿੱਤਾ, ਫਿਰ ਤੀਜੀ ਕਿਰਪਾ ਕੀਤੀ ਕਿ ਆਪਣੀ ਉਮਰ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਜੀ ਨੇ ਬਖਸ਼ੀ। ਛੇ ਸਾਲ ਗਿਆਰਾਂ ਮਹੀਨੇ 19 ਦਿਨ ਦੀ ਉਮਰ, ਇਹ ਕਹਿ ਲੋ ਕਿ 11 ਦਿਨ ਘੱਟ 7 ਸਾਲ ਦੀ ਉਮਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਬਖਸ਼ੀ। ਜਿਨ ਸਿਰਿਆ ਇੱਥੇ ਤੱਕ ਸਿਰਜਣਾ ਕਰਦੇ ਰਹੇ, ਰਿਸ਼ਤਾ ਦੇਣਾ, ਉਮਰ ਦੇਣੀ, ਗੁਰਸਿੱਖੀ ਦੀ ਬਖਸ਼ਿਸ਼ ਕਰਨੀ, ਜਿਹਨੂੰ ਗੁਰਸਿੱਖੀ ਬਖਸ਼ ਦੇਵੇ ਗੁਰੂ, ਉਹਦਾ ਨਵਾਂ ਜੀਵਨ ਸਿਰਜਣਾ ਸ਼ੁਰੂ ਹੋ ਜਾਂਦਾ, ਨਵਾਂ ਜੀਵਨ ਆਰੰਭ ਹੋ ਜਾਂਦਾ। ਤੇ ਹੁਣ ਸਵਾਰਿਆ ਗੁਰਸਿੱਖ ਪਿਆਰਿਓ, ਸਿਰੇ ਦੀ ਗੱਲ, ਸਵਾਰਨਾ ਕੀ ਹੁੰਦਾ? ਚਿਣਾਈ ਕਰਦੇ ਹੋ, ਲਪਾਈ ਕਰਦੇ ਹੋ, ਤਾਕੀਆਂ ਦਰਵਾਜੇ ਲਾਉਂਦੇ ਹੋ, ਆਖਰ ਦੇ ਵਿਚ ਮਕਾਨ ਨੂੰ ਇਨੀਸ਼ਲ ਟੱਚ ਹੁੰਦੀ ਹੈ, ਆਖਰ ਦੇ ਵਿਚ ਸ਼ਿੰਗਾਰਿਆ ਜਾਂਦਾ, ਸਵਾਰਿਆ ਜਾਂਦਾ। ਪਹਿਲਾਂ ਨੀ ਡੈਕੋਰੇਸ਼ਨ ਦੀਆਂ ਚੀਜ਼ਾਂ ਪਹਿਲਾਂ ਹੀ ਨੀ ਰੱਖ ਦੀਦੀਆਂ ਲਿਆ ਕੇ, ਪਹਿਲਾਂ ਉਹਨੂੰ ਬਣਾਈ ਦੇ, ਉਸ ਤੋਂ ਬਾਅਦ ਉਹਨੂੰ ਡੈਕੋਰੇਟ ਕਰੀ ਦੇ। ਗੁਰੂ ਮਹਾਰਾਜ ਨੇ, ਸਤਿਗੁਰ ਪਾਤਸ਼ਾਹ ਨੇ ਕੈਸਾ ਸਵਾਰ ਦਿੱਤਾ, ਕੈਸਾ ਸੁੰਦਰ ਬਣਾ ਦਿੱਤਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਕਿੱਥੇ ਪਹੁੰਚਾ ਦਿੱਤੇ? ਧੰਨ ਧੰਨ ਰਾਮਦਾਸ ਗੁਰੂ, ਗੁਰੂ ਨਾਨਕ ਦੀ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਗੋਈ ਕਰਾਮਾਤ, ਕੋਈ ਕਸਰ ਨਹੀਂ ਰਹੀ। ਜੋ ਸ਼ਕਤੀਆਂ, ਜੋ ਅਲੌਕਿਕ ਖੇਡਾਂ, ਜੋ ਬਖਸ਼ਾਂ ਅਕਾਲ ਪੁਰਖ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਖਸ਼ੀਆਂ, ਉਹੀ ਗੁਰੂ ਅੰਗਦ ਦੇਵ ਜੀ ਦੇ ਪਾਸ, ਉਹੀ ਗੁਰੂ ਅਮਰਦਾਸ, ਉਹੀ ਪੂਰਨ ਸਮਰੱਥਾ, ਪੂਰਨ ਸ਼ਕਤੀ, ਪੂਰਨ ਬ੍ਰਹਮ ਗਿਆਨ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਹੈ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ, ਸਿਰਜਣਹਾਰ ਵਾਹਿਗੁਰੂ ਅਕਾਲ ਪੁਰਖ ਕਰਤਾ, ਅੰਤਰਜਾਮੀ ਜੋ ਸਿਰਜ ਰਿਹਾ, ਸੰਸਾਰ ਨੂੰ ਪੈਦਾ ਕਰ ਰਿਹਾ, ਉਸੇ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ, ਉਸੇ ਦਾ ਰੂਪ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਉਨ੍ਹਾਂ ਨੇ ਕਿਰਪਾ ਕਰਕੇ ਧਾਰਿਆ, ਆਪ ਜੀ ਨੂੰ ਸਥਾਪਿਤ ਕੀਤਾ, ਗੱਦੀ ਦੇ ਯੋਗ ਬਣਾ ਕੇ, ਸਾਰਾ ਗੁਣਾ ਸਪੁੰਨ ਕਰਕੇ ਤੁਹਾਨੂੰ ਗੱਦੀ ਤੇ ਵਿਰਾਜਮਾਨ ਕੀਤਾ। ਸਿਰਜਣਹਾਰੇ ਧਾਰਿਆ, ਜਦੋਂ ਇਹ ਵਸਤਾ ਬਖਸ਼ਿਸ਼ ਹੋ ਗਈ, ਫਿਰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨਮ ਸ਼ਿਕਾਰਿਆ, ਇਸ ਅਵਸਥਾ ਨੂੰ ਪੁੱਜ ਕੇ ਗੁਰੂ ਰਾਮਦਾਸ ਮਹਾਰਾਜ ਸਿੱਖ ਸੰਗਤਾਂ ਨੇ ਪਰਮਾਤਮਾ ਸਮਝ ਕੇ ਮੱਥੇ ਟੇਕੇ, ਇਹ ਨਹੀਂ ਗੁਰੂ ਰਾਮਦਾਸ ਚੌਥਾ ਗੁਰੂ ਸਮਝ ਕੇ, ਪਾਰ ਬ੍ਰਹਮ ਕਰਨਮ ਸ਼ਿਕਾਰਿਆ, ਸਾਕਸ਼ਾਤ ਪਰਮੇਸ਼ਰ ਦਾ ਰੂਪ ਸਮਝ ਕੇ ਪੂਜਾ ਕੀਤੀ, ਸਤਿਕਾਰ ਕੀਤਾ, ਨਮਸਕਾਰਾਂ ਕੀਤੀਆਂ। ਜਿਨ ਤੋਂ ਸੇਵਿਆ ਭਾਉ ਕਰ ਸੇਤ ਉਦਪਾਰ, ਜਿਨ੍ਹਾਂ ਨੇ ਵੀ ਪ੍ਰੇਮ ਭਾਵਨਾ ਦੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਮਰਿਆ, ਸੇਵਿਆ, ਅਰਾਧਿਆ, ਪੂਜਾ ਪਾਠ ਉਨ੍ਹਾਂ ਦਾ ਸਤਿਕਾਰ ਕੀਤਾ, ਉਨ੍ਹਾਂ ਦਾ ਸੰਸਾਰ ਵਿਚੋਂ ਪਾਰ ਉਤਾਰਾ ਕਰ ਦਿੱਤਾ। ਕੱਲ ਕਿੱਡੀ ਵੱਡੀ ਦੋ ਦਿਨ ਕਥਾ ਚੱਲੀ, ਇੰਦਰ ਵਰਗਿਆਂ ਨੇ ਆ ਕੇ ਵੀ ਗੁਰੂ ਮਹਾਰਾਜ ਦੇ ਚਰਨ ਪਰਸੇ, ਉਹਨੂੰ ਵੀ ਵੱਡੇ ਸੰਕਟ ਵਿਚੋਂ ਕੱਢ ਗਏ, ਉਹਦਾ ਰਾਜ ਅਮਰ ਕੀਤਾ, ਰਾਕਸ਼ਾਂ ਤੋਂ ਬਚਾਇਆ। ਤੇ ਲਭ ਲੋਭ ਕਾਮ ਕ੍ਰੋਧ, ਇਹ ਜਿਹੜੇ ਵਿਕਾਰ ਸਾਡੇ ਅੰਦਰ ਨੇ ਗੁਰਸਿੱਖ ਪਿਆਰਿਓ, ਇੱਥੇ ਹੁਣ ਇੱਕ ਸ਼ਬਦ ਵਰਤਦੇ ਨੇ ਰਾਏ ਸਤਾ ਜੀ, ਇਹ ਕੱਲੇ ਨਹੀਂ ਕੱਢੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਨੇ, ਇਹ ਕੱਲੇ ਨਹੀਂ ਕੱਢੇ, ਸਭ ਪਰਿਵਾਰ ਸਮੇਤ ਪਰਿਵਾਰ ਦੇ ਹੀ ਕੱਢ ਦਿੱਤੇ। ਆਖੋ ਸਤਨਾਮ, ਮਾਰ ਕੱਢੇ ਤੁਧ ਸਭ ਪਰਿਵਾਰ ਸਮੇਤ ਪਰਿਵਾਰ ਦੇ। ਇਹਨੂੰ ਹੁਣ ਸਮਝਣਾ ਪਊ ਇਹਨਾਂ ਦਾ ਪਰਿਵਾਰ ਕੀ ਹੈ। ਦੇਖੋ ਰਾਗ ਮਾਲਾ ਵਿਚ ਜਿੱਥੇ ਰਾਗ 6 ਦੱਸੇ ਨੇ, ਉਥੇ ਉਹਨਾਂ ਦਾ ਪਰਿਵਾਰ ਵੀ ਦੱਸਿਆ ਮਹਾਰਾਜ ਨੇ ਨਾਲ। ਪੁੱਤਰ ਕੌਣ ਨੇ, ਘਰ ਵਾਲੀਆਂ ਕੌਣ ਨੇ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੇ ਆਠੋ ਨੰਦਨ। ਘਰ ਵਾਲੀਆਂ ਵੀ ਦੱਸੀਆਂ, ਉਹਨਾਂ ਦੇ ਪੁੱਤਰ ਵੀ ਦੱਸੇ। ਇੱਥੇ ਹੁਣ ਗੰਭੀਰ ਸ਼ਬਦ ਵਰਤ ਗਏ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਗੁਰੂ ਰਾਮਦਾਸ ਜੀ ਨੇ ਕੱਢ ਦਿੱਤਾ, ਪਰ ਉਹਨਾਂ ਦਾ ਪਰਿਵਾਰ ਸਮੇਤ, ਕੱਲੇ ਕੱਲੇ ਨੂੰ ਨੀ ਕੱਢਿਆ, ਕੱਲੇ ਕਾਮ ਨੂੰ ਨੀ ਕੱਢਿਆ, ਕ੍ਰੋਧ ਨੂੰ ਨੀ ਕੱਢਿਆ ਸਿੱਖਾਂ ਦੇ ਮਨ ਵਿਚੋਂ, ਲੋਭ ਮੋਹ ਨੂੰ ਨੀ ਕੱਢਿਆ। ਗੁਰਮੁਖ ਪਿਆਰਿਓ ਸਮੇਤ ਪਰਿਵਾਰ, ਇਹ ਪੰਜ ਹਨ, ਪੰਜ ਕੱਲੇ ਨੀ ਪ੍ਰੇਮੀਓ, ਇਨ੍ਹਾਂ ਪੰਜਾਂ ਦੇ ਜੁਦੇ ਜੁਦੇ ਪਰਿਵਾਰ ਹਨ। ਅਜਿਹੇ ਆਖੋ ਸਤਨਾਮ, ਕਾਮ ਦਾ ਕੀ ਪਰਿਵਾਰ ਪਰਿਵਾਰ ਹੈ? ਕਾਮ ਦਾ ਪਰਿਵਾਰ ਸੰਸਾਰ ਹੈ। ਕਾਮਨਾ ਤੋਂ ਬਿਨਾਂ ਸੰਸਾਰ ਨਹੀਂ ਲੱਭਣਾ, ਕਾਮਨਾ ਹੋਵੇਗੀ ਸੰਸਾਰ ਮਿਲੇਗਾ। ਮਾਂ ਬਾਪ ਨੂੰ ਕਾਮਨਾ ਹੋਈ ਹੈ ਤਾਂ ਪੁੱਤਰ ਪੈਦਾ ਹੋਇਆ, ਕਾਮਨਾ ਹੋਈ ਹੈ ਉਹਨੂੰ ਪੜ੍ਹਾਉਣਾ, ਕਾਮਨਾ ਹੋਈ ਹੈ ਉਹਨੂੰ ਵਿਆਹਣਾ। ਵਿਆਹਣ ਦਾ ਭਾਵ ਅੱਗੇ ਪੀੜ੍ਹੀ ਚੱਲੇ, ਉਹ ਸੰਸਾਰ ਆ ਗਿਆ। ਗੁਰਸਿੱਖ ਪਿਆਰਿਓ, ਸੰਸਾਰ ਦੀ ਉਹ ਕਾਮਨਾ ਹੈ, ਜਿੱਥੇ ਕਾਮਨਾ ਹੈ ਉੱਥੇ ਸੰਸਾਰ ਹੈ। ਮੈਂ ਦੁਬਾਰਾ ਬੋਲਣ ਲੱਗਿਆ, ਇਹਨੂੰ ਗੱਲ ਨੂੰ ਹੁਣ ਧਿਆਨ ਨਾਲ ਸੁਣ ਲਿਓ। ਜਿੱਥੇ ਕਾਮਨਾ ਹੈ ਉੱਥੇ ਸੰਸਾਰ ਹੈ, ਜਿੱਥੇ ਭਾਵਨਾ ਹੈ ਉੱਥੇ ਨਿਰੰਕਾਰ ਹੈ। ਅੱਜ ਕੇ ਆਖੋ ਸਤਨਾਮ, ਕਾਮਨਾ ਤੋਂ ਸੰਸਾਰ ਮਿਲੇਗਾ, ਭਾਵਨਾ ਤੋਂ ਨਿਰੰਕਾਰ ਮਿਲੇਗਾ। ਇਹ ਅਸੀਂ ਥੋੜਾ ਜਿਹਾ ਬਦਲ ਗਏ ਇਹਨੂੰ ਵਰਤਣ ਖਾਤਰ। ਮੈਂ ਅੱਗੇ ਕਹਿੰਦਾ ਆਇਆ ਤੁਹਾਨੂੰ, ਚੀਜ਼ ਕਿੰਨੀ ਚੰਗੀ ਹੋਵੇ ਉਹ ਨਿਰਭਰ ਹੁੰਦੀ ਹੈ ਉਹਦੀ ਵਰਤੋਂ ਦੇ ਉੱਤੇ, ਤੇ ਤੂੰ ਵਰਤੋਂ ਕਿਵੇਂ ਕਰ ਰਿਹਾ। ਗੱਡੀ ਕਿੰਨੀ ਵੀ ਚੰਗੀ ਹੋਵੇ, ਮਹਿੰਗੀ ਲੈ ਲਿਓ, ਜੇ ਵਰਤੋਂ ਗਲਤ ਹੈ ਸਿਰੇ ਨਹੀਂ ਪੁੱਜੋਗੇ। ਗੱਡੀ ਸਸਤੀ ਓ ਲੈ ਲਿਓ 500 ਪਾਉਂਡ ਦੀ, ਜੇ ਵਰਤੋਂ ਠੀਕ ਕਰ ਰਹੇ ਹੋ ਲੰਮਾ ਸਫ਼ਰ ਤੈਅ ਕਰ ਦੂਗੀ, ਲੰਮੇ ਸਫ਼ਰ ਤੋਂ ਘਰ ਨੂੰ ਮੋੜ ਲਿਆਵੇਗੀ। ਹਰ ਚੀਜ਼ ਬਾਹਰੀ ਦੀ ਤੋਕੇ ਕਹਾਉਂਦੀ ਹੈ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਜੇ ਅੰਮ੍ਰਿਤ ਰੱਬ ਨੇ ਪੈਦਾ ਕੀਤਾ ਤਾਂ ਜ਼ਹਿਰ ਕਿਹੜਾ ਕਿਸੇ ਹੋਰ ਨੇ ਕੀਤੀ, ਸਭ ਕੁਝ ਕੀਤਾ ਹੀ ਉਹਨੇ। ਜੇ ਚਾਨਣਾ ਉਹਨੇ ਪੈਦਾ ਕੀਤਾ, ਹਨੇਰਾ ਵੀ ਤਾਂ ਰੱਬ ਨੇ ਹੀ ਕੀਤਾ। ਜੇ ਗੁਣ ਉਹਨੇ ਪੈਦਾ ਕੀਤੇ ਨੇ, ਔਗੁਣ ਕਿਸੇ ਹੋਰ ਨੇ ਨੀ ਕਰੇ। ਅੱਜ ਕਹੇ ਆਖੋ ਸਤਨਾਮ, ਕਿਉਂਕਿ ਕਾਰਨ ਕਾਰਨ ਪ੍ਰਭ ਏਕ ਹੈ, ਦੂਜਾ ਤਾਂ ਹੈ ਹੀ ਨੀ ਕੁਝ ਬਣਾਉਣ ਨਾਲ। ਫਿਰ ਸਵਾਲ ਪੈਦਾ ਹੋਇਆ ਕਿ ਬਿਖ ਵੀ ਉਹਨੇ, ਅੰਮ੍ਰਿਤ ਨੇ ਬਿਖ ਦੀ ਲੋੜ ਕੀ ਸੀ? ਸੱਚ ਉਹਨੇ ਪੈਦਾ ਕੀਤਾ, ਝੂਠ ਦੀ ਕੀ ਲੋੜ ਪਈ? ਚਰਣਾ ਉਹਨੇ ਪੈਦਾ ਕਰਤਾ ਸੀ, ਹਨੇਰੇ ਦੀ ਲੋੜ ਕੀ ਪਈ? ਜੇ ਗੁਣ ਪੈਦਾ ਕਰਤੇ ਰੱਬ ਨੇ, ਤੇ ਔਗੁਣਾਂ ਦੀ ਲੋੜ ਕੀ ਪੈ ਗਈ? ਆ ਲੋੜ ਹੁਣ ਬਾਣੀ ਦੱਸ ਰਹੀ ਹੈ, ਪੜ੍ਹੇ ਲਿਖੇ ਬੈਠੇ ਹੋ, ਕਿੰਨੀ ਲੋੜ ਹੈ। ਗੁਣਾਂ ਦਾ ਪਤਾ ਹੀ ਤਾਂ ਲੱਗਦਾ ਜੇ ਔਗੁਣ ਹੈਗੇ। ਇਹ ਚਾਨਣੇ ਦਾ ਪਤਾ ਹੀ ਤੁਹਾਨੂੰ ਤਾਂ ਹੈ ਜੇ ਹਨੇਰਾ ਹੈਗਾ। ਜੇ ਹਨੇਰਾ ਨਾ ਹੁੰਦਾ ਤੁਸੀਂ ਚਾਨਣਾ ਕਹਿੰਦੇ ਕਿਹਨੂੰ? ਕਿੱਥੋਂ ਲੱਭਦੇ ਚਾਨਣਾ? ਗੁਰਮੁਖ ਪਿਆਰੇ, ਉਹ ਸੱਚ ਦਾ ਪਤਾ ਹੀ ਤਾਂ ਲੱਗ ਰਿਹਾ ਜੇ ਝੂਠ ਹੈਗਾ। ਜੇ ਝੂਠੇ ਨਾ ਹੁੰਦਾ ਤੁਸੀਂ ਸੱਚ ਕਹਿੰਦੇ ਕਿਹਨੂੰ? ਅਸਲੀ ਚੀਜ਼ ਦਾ ਪਤਾ ਹੀ ਤਾਂ ਲੱਗਦਾ ਜੇ ਨਕਲੀ ਹੈਗੀ। ਇਹਨੂੰ ਹੁਣ ਦੂਜੇ ਸਮਝਾਂ ਸ਼ਬਦਾਂ ਵਿੱਚ ਸੁਣਿਓ, ਜਿਹਨੂੰ ਨਕਲੀ ਚੀਜ਼ ਦਾ ਪਤਾ ਨਹੀਂ ਉਹ ਅਸਲੀ ਦੀ ਪਛਾਣ ਨਹੀਂ ਕਰ ਸਕੇਗਾ। ਜਿਹਨੂੰ ਝੂਠ ਦਾ ਪਤਾ ਨਹੀਂ ਸੱਚ ਨੂੰ ਸਾਰੀ ਜ਼ਿੰਦਗੀ ਨਹੀਂ ਸਮਝ ਸਕੇਗਾ ਕੀ ਹੁੰਦਾ। ਜਿਹਨੂੰ ਹਨੇਰੇ ਦਾ ਪਤਾ ਨਹੀਂ ਉਹਨੂੰ ਚਰਣੇ ਦਾ ਗਿਆਨ ਹੋਣਾ ਹੀ ਨਹੀਂ। ਅੱਜ ਕਹੇ ਆਖੋ ਸਤਨਾਮ, ਨਹੀਂ ਹੋਵੇਗਾ। ਅੰਧੇ ਨੂੰ ਹਨੇਰੇ ਦਾ ਪਤਾ ਹੀ ਨਹੀਂ, ਚਰਨਾ ਕਿੱਥੋਂ ਲੱਭੂਗਾ? ਇਸੇ ਕਰਕੇ ਬਾਣੀ ਵਿੱਚ ਝੂਠ ਦਾ ਜ਼ਿਕਰ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਥਾਂ ਪਰ ਥਾਂ। ਮੋਹਰੇ ਲਾਤੀ ਕੇ ਸਭ ਕੁਝ ਹੈ ਕੂੜ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਖਪ ਹੋਏ ਖਾਰ, ਸਭ ਕੁਝ ਕੂੜ। ਮੈਂ ਮੰਗ ਕੇ ਫੇਰ ਕਹਿੰਦਾ ਤੁਹਾਨੂੰ, ਜਦ ਤੱਕ ਤੁਹਾਨੂੰ ਝੂਠ ਦਾ ਗਿਆਨ ਨਾ ਹੋਇਆ ਨਾ, ਸੱਚ ਦਾ ਗਿਆਨ ਨਹੀਂ ਹੋਵੇਗਾ। ਇਸੇ ਕਰਕੇ ਬਾਰ ਬਾਰ ਝੂਠ ਦਾ ਵਰਣਨ ਹੋ ਰਿਹਾ, ਬਾਰ ਬਾਰ ਕਹਿ ਰਹੇ ਨੇ। ਗੁਰਮੁਖ ਪਿਆਰਿਓ, ਸੱਚ ਦਾ ਗਿਆਨ ਹੋਵੇ ਤੈਨੂੰ, ਕਈ ਤਾਂ ਔਖੇ ਹੀ ਹੋ ਜਾਂਦੇ ਬਾਣੀ ਸੁਣ ਕੇ, ਕਹਿੰਦੇ ਕੂਟ ਦੇਈਏ ਉਹੀ ਸ਼ਬਦ ਪੜ੍ਹੀ ਜਾਂਦੇ ਜਿਹੜੇ ਫਿਊਨਰਲ ਨੂੰ ਲਿਜਾਣ ਵਾਲੇ ਅੱਜ ਕੇ ਅਕੂ ਸਤਨ। ਇੱਥੇ ਆਏ ਅਸੀਂ ਸੰਗਤ ਕਰਨੇ, ਇਹ ਮਰਨ ਦੀਆਂ ਹੀ ਗੱਲਾਂ ਕਰੀ ਜਾਂਦੇ। ਉਹ ਗੁਰਮੁਖ ਪਿਆਰਿਓ, ਜੋ ਜੀਵਨ ਮਰਨਾ ਜਾਣੇ ਬਸ, ਇਹਨੂੰ ਸਮਝਿਓ ਤੁਗ ਨੂੰ। ਕਬੀਰ ਸਾਹਿਬ ਕਹਿੰਦੇ ਜਿਹਨੂੰ ਮਰਨਾ ਆ ਗਿਆ ਉਹਨੂੰ ਜਿਉਣਾ ਆ ਗਿਆ, ਅੱਜ ਕੇ ਆਖੋ ਸਤ। ਜਿਹਨੂੰ ਮਰਨਾ ਹੀ ਨਹੀਂ ਆਇਆ ਉਹਨੂੰ ਜਿਉਣ ਦਾ ਕੀ ਪਤਾ, ਕਿਵੇਂ ਕਰੋਗੇ ਮੈਨੂੰ? ਆਪਣੇ ਮੌਤ ਯਾਦ ਨਹੀਂ, ਮਰਨ ਦੀ ਪੜ੍ਹਾਈ ਨਹੀਂ ਸਿੱਖੀ, ਇਸ ਕਰਕੇ ਜ਼ਿੰਦਗੀ ਦਾ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕੀ ਕਰਨਾ ਸੀ ਕੀ ਨਹੀਂ ਕਰਨਾ ਸੀ, ਕਿੱਥੇ ਜਾਣਾ ਸੀ ਕਿੱਥੇ ਨਹੀਂ ਜਾਣਾ ਸੀ, ਕਿਉਂਕਿ ਪਤਾ ਹੀ ਨਹੀਂ, ਮਰਨ ਦਾ ਹੀ ਪਤਾ ਨਹੀਂ, ਉਹ ਤਾਂ ਵਿਸਰ ਗਿਆ। ਤੇ ਜਿਹਨੂੰ ਮੌਤ ਯਾਦ ਨਹੀਂ ਹੈ ਉਹਦੀ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਰਹੇਗਾ, ਵਿਕਾਰ ਕਰੇਗਾ, ਔਗਣ ਕਰੇਗਾ, ਮਨ ਮਰਜ਼ੀ ਕਰੇਗਾ। ਜਿਹਦੇ ਮੌਤ ਯਾਦ ਹੈ ਉਹ ਰੱਬ ਦੀ ਭੈ ਵਿੱਚ ਰਹੇਗਾ, ਅੱਜ ਕੇ ਆਖੋ ਸਤ। ਮੈਂ ਨਹੀਂ ਕਹਿੰਦਾ, ਗੁਰੂ ਨਾਨਕ ਦੇ ਬਚਨ ਸੁਣਾਵ, ਮਹਾਰਾਜ ਕਹਿੰਦੇ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਜਿਹੜਾ ਮੌਤ ਨੂੰ ਨੇੜੇ ਸਮਝਦਾ ਉਹ ਤੋਂ ਮਾੜਾ ਕੰਮ ਹੋਏ ਨਹੀਂ ਸਕਦਾ, ਕਿੱਥੇ ਚੋਰੀ ਕਰੂਗਾ, ਕਿੱਥੇ ਕਿਸੇ ਨੂੰ ਮਾੜਾ ਬੋਲੂਗਾ, ਕਿੱਥੇ ਹਉਮੈ ਕਰੂਗਾ। ਉਹਨੂੰ ਯਾਦ ਹੈ ਅਗਲੇ ਸਾਹ ਦਾ ਤਾਂ ਪਤਾ ਨਹੀਂ ਹੈ, ਅੱਜ ਕੇ ਆਖੋ ਸਤ। ਕਿਉਂ ਕਿਸੇ ਨੇ ਤੁਲਸੀ ਵਰਗਿਆਂ ਨੇ ਤਾਂ ਹੀ ਲਿਖਿਆ, ਤੁਲਸੀ ਇਸ ਜਹਾਨ ਮੈਂ ਭਾਂਤ ਭਾਂਤ ਕੇ ਲੋਗ ਸਬਸੇ ਹੱਸ ਕਰ ਬੋਲੀਏ ਨਦੀ ਨਾਮ ਸੰਜੋ। ਪਤਾ ਹੀ ਨਹੀਂ ਇਸ ਬੰਦੇ ਨੇ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ, ਕਿਉਂ ਵਿਗਾੜਨਾ, ਕਿਉਂ ਕਿਸੇ ਨੂੰ ਬੁਰਾ ਬਚਨ ਬੋਲਣਾ, ਅਗਲੇ ਸਾਹ ਦਾ ਤਾਂ ਪਤਾ ਨਹੀਂ ਹੈ। ਪਰ ਜ਼ਿਆਦਾ ਗੱਲ ਭੁੱਲ ਜਾਂਦੀ ਹੈ, ਆਪਾਂ ਨੂੰ ਭੁੱਲੀ ਹੋਈ ਹੈ ਕਿ ਕੀਲੇ ਗੱਡੇ ਵੇ ਆਪਾਂ ਨੇ ਕਿਤੇ ਜਾਣਾ, ਇਹ ਤਾਂ ਬਾਪੂ ਬੇਬੇ ਚਲੇ ਗਏ, ਆਪਾਂ ਤਾਂ ਇੱਥੇ ਰਹਿਣਾ। ਤਾਂ ਹੀ ਫਿਰ ਕਹਿਣਾ ਪਿਆ ਭਗਤਾਂ ਨੂੰ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਓਹੇ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣੇ, ਤੈਨੂੰ ਅਜੇ ਵੀ ਭਰੋਸਾ ਨਹੀਂ ਆਇਆ, ਤੈਨੂੰ ਅਜੇ ਵੀ ਅਕਲ ਨਹੀਂ ਆਈ ਕਿ ਮੈਂ ਵੀ ਜਾਣੇ। ਨਹੀਂ ਨਹੀਂ, ਕਹਿ ਰਹੀ ਹੈ ਬਾਣੀ ਕਿਉਂ ਝੂਠਦੀ ਗੱਲਾਂ ਕਰ ਰਹੀ ਹੈ, ਕਿਉਂ ਝੂਠ ਸੁਣਾ ਰਹੀ ਹੈ ਬਾਰ ਬਾਰ? ਝੂਠੇ ਪ੍ਰਮਾਣ, ਜਗ ਝੂਠਾ, ਰਿਸ਼ਤੇ ਝੂਠੇ, ਸਰੀਰ ਝੂਠਾ, ਮਾਇਆ ਝੂਠੀ, ਇਹ ਗੱਲਾਂ ਤਾਂ ਇੱਥੇ ਨੇ। ਅਸਮਾਨ ਝੂਠਾ, ਚੰਦਰਮਾ ਝੂਠਾ, ਸੂਰਜ ਝੂਠਾ, ਸੱਤ ਪਤਾਲ ਆਕਾਸ਼ ਝੂਠੇ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਤਾਲਾ। ਬਰਮਿੰਗਮ ਦੀਆਂ ਕੋਠੀਆਂ ਨੂੰ ਸੱਚ ਮੰਨੀ ਬੈਠੇ ਨੇ, ਪੰਜਾਬ ਵਿਚ ਕੋਠੀ ਪਾਇਆ ਵਾ, ਇੱਥੇ ਆ ਕੇ ਸੱਤ ਦਿਨ ਤਾਂ ਨੀਂਦ ਨਹੀਂ ਆਉਣੀ ਵੀ ਮੇਰੀ ਕੋਠੀ ਨੂੰ ਲੋਕ ਦੇਖਣ ਆਉਂਦੇ ਹੋਣੇ, ਅੱਜ ਕੇ ਆਖੋ ਸੱਤ। ਉਹ ਇਹ ਤੁਕਾਂ ਕਾਹਤੇ ਲਿਖਦੇ ਆ, ਤੈਨੂੰ ਕੋਈ ਅਕਲ ਆ ਜਾਵੇ ਕਿ ਇੰਦਰਪੁਰੀ ਨੇ ਢਹਿ ਜਾਣਾ, ਤੂੰ ਨੂਰ ਮਹਿਲ ਨੂੰ ਕਿੱਥੇ ਚੱਕੀ ਫਿਰੇਗਾ, ਅੱਜ ਕੇ ਆਖੋ ਸੱਤ, ਤੂੰ ਬਗਵਾੜੇ ਨੂੰ ਕਿੱਥੇ ਬਿਠਾ ਲੇਗਾ। ਇੰਦਰਪੁਰੀ ਮੈਂ ਸਰ ਪਰ ਮਰਨਾ, ਦੁਨੀਆਂ ਨੂੰ ਪੈਦਾ ਕਰਨ ਵਾਲਾ ਬ੍ਰਹਮਪੁਰੀ ਨੇ ਚੱਲ ਨਹੀਂ ਰਹਿਣਾ, ਉਹ ਵੀ ਖਤਮ ਹੋ ਜਾਣੀ। ਸ਼ਿਵਪੁਰੀ ਗਾ ਹੋਏਗਾ ਕਾਲਾ, ਜਿਹੜਾ ਲੋਕਾਂ ਨੂੰ ਮੌਤ ਮਾਰਦਾ, ਸ਼ਕਾਲ ਕਰਦਾ, ਉਹਦੀ ਪੁਰੀ ਵੀ ਇੱਕ ਦਿਨ ਵਿਨਾਸ਼ ਹੋ ਜਾਣੀ, ਉਹ ਵੀ ਖਤਮ ਹੋ ਜਾਣੀ। ਇਹ ਕਿਉਂ ਝੂਠਦੀਆਂ ਗੱਲਾਂ ਸਾਨੂੰ ਪ੍ਰਤੱਖ, ਤੈਨੂੰ ਸੱਚ ਦਾ ਪਤਾ ਲੱਗ ਜਾਵੇ। ਇਹਦੀ ਮੋਟੀ ਮਿਸਾਲ ਦਵਾਂ, ਇੱਕ ਖੋਟਾ ਪਾਉਂਡ ਹੈ, ਖੋਟਾ ਰੁਪਈਆ ਹੈ, ਤੁਹਾਨੂੰ ਪਤਾ ਨਹੀਂ ਹੈ ਖੋਟਾ ਹੈ, ਸਾਂਭ ਸਾਂਭ ਕੇ ਜੇਬ ਵਿਚ ਪਾ ਕੇ ਰੱਖੋਗੇ, ਗਿਰ ਨਾ ਜਾਵੇ, ਪਤਾ ਨਹੀਂ ਖੋਟਾ ਹੈ। ਜਿੱਦਣ ਪਤਾ ਲੱਗ ਗਿਆ, ਵਗਾ ਕੇ ਨਾਲੀ ਵਿਚ ਮਾਰੇਗਾ, ਅੱਜ ਕੇ ਆਖੋ ਸਾਧਨ। ਉਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ। ਇਹ ਜੱਗ ਕਿਉਂ ਸਾਂਭ ਸਾਂਭ ਕੇ ਰੱਖੇ ਹੈ, ਇਹ ਸਰੀਰ ਮਾਇਆ ਕਿਉਂ ਸਾਂਭ ਸਾਂਭ ਕੇ ਰੱਖੀ ਹੈ, ਪਤਾ ਨਹੀਂ ਲੱਗਿਆ ਵੀ ਖੋਟੀ ਹੈ, ਅੱਜ ਕੇ ਆਖੋ ਸਾਧਨ। ਪਤਾ ਨਹੀਂ ਲੱਗਿਆ, ਜਿੱਦਣ ਪਤਾ ਲੱਗ ਗਿਆ ਬਸ ਗੁਜਰਾਨ ਰਹਿ ਜੂਗਾ, ਪਕੜ ਹਟ ਜੂਗੀ ਤੇਰੀ। ਸੁਣੋ ਹੁਣ ਗੁਰੂ ਰਾਮਦਾਸ ਦੀ ਮਹਿਮਾ ਵਿਚ, ਉਹਨੇ ਕੱਲੇ ਕਾਮ ਨੂੰ ਨੀ ਕੱਢਿਆ, ਕਾਮਨਾਵਾਂ ਨੂੰ ਕੱਢ ਦਿੱਤਾ। ਇੱਛਾਵਾਂ ਕਾਮਨਾਵਾਂ ਤੋਂ ਸੰਸਾਰ ਮਿਲਦਾ ਤੇ ਆਪਾਂ ਵਰਤ ਰਹੇ ਪੁੱਠੀ ਇਸ ਗੱਲ ਨੂੰ, ਵਰਤੋਂ ਠੀਕ ਨਹੀਂ ਰਹੀ। ਕਾਮਨਾਵਾਂ ਛੱਡਣੀਆਂ ਨਹੀਂ ਹੈ, ਵਰਤੋਂ ਠੀਕ ਕਰੋ। ਕੀ ਵਰਤੋਂ ਕਰਨੀ ਹੈ? ਜਦ ਰੱਬ ਕੋਲ ਆਓ, ਭਾਵਨਾ ਲੈ ਕੇ ਆਓ, ਗੁਰਦੁਆਰੇ ਆਓ ਭਾਵਨਾ ਲੈ ਕੇ ਆਓ, ਮੰਦਰ ਜਾਓ ਭਾਵਨਾ ਲੈ ਕੇ ਜਾਓ, ਜਦ ਸੰਸਾਰ ਕੋਲ ਜਾਓ ਕਾਮਨਾ ਲੈ ਕੇ ਜਾਓ। ਦੋਵੇਂ ਗੱਲਾਂ ਨੇ, ਕਿਉਂਕਿ ਸੰਸਾਰ ਨੇ ਕਾਮਨਾ ਬਿਨਾਂ ਮਿਲਣਾ ਨਹੀਂ, ਕਰਨੀ ਪਊਗੀ ਕੰਮ। ਇਹ ਮੇਰਾ ਪੁੱਤ ਹੈ, ਕੁੜ ਮੈਂ, ਭਾਈ ਹੈ, ਚਾਚਾ ਹੈ, ਆਪਣੇ ਖੇਤ ਵਿਚ ਜਾਓਗੇ, ਕਾਮਨਾ ਲੈ ਕੇ ਜਾਣਾ ਪਊਗਾ। ਮੇਰੇ ਖੇਤ ਨੇ, ਮੇਰਾ ਟਿਊਬਵੈਲ ਹੈ, ਮੇਰਾ ਟਰੈਕਟਰ ਹੈ। ਸੰਸਾਰ ਕਾਮਨਾ ਨਾਲ ਜੁੜਿਆ ਜਾਂਦਾ, ਭਗਵਾਨ ਭਾਵਨਾ ਨਾਲ ਜੁੜਿਆ ਜਾਂਦਾ। ਪਰ ਉਲਟ ਗੱਲ ਹੋ ਗਈ, ਹੁਣ ਆਪਾਂ ਗੁਰਦੁਆਰੇ ਆਉਂਦੇ ਹਾਂ, ਮੈਂ ਵੀ ਵਿੱਚੇ ਹੈ, ਮੈਂ ਵੀ ਤਾਂ ਸੋਚ ਕੇ ਹੀ ਆਉਂਦਾ ਹੋਣੇ ਵੀ ਅੱਜ ਕਿੰਨੇ ਪਾਉਂਡ ਹੋਣਗੇ, ਅੱਜ ਕੇ ਅਕੋ ਸਤਨਾਮ। ਸਹੀ ਗੱਲਾਂ ਨੇ, ਕੋਈ ਨਵੀਂ ਗੱਲ ਥੋੜੋ। ਜਦ ਅਸੀਂ ਗੁਰੂ ਕੋਲ ਆਉਣੇ, ਕਾਮਨਾ ਲੈ ਕੇ ਆਵਾਂਗੇ, ਮੇਰਾ ਇਹ ਕੰਮ ਸਵਾਰ ਦੇਵੇ, ਰਾਜੀ ਕਰ ਦੇਵੇ, ਸਰੋਰ ਚਲਾ ਦੇਵੇ, ਬਾਲਿਆਂ ਦੀਆਂ ਤਾਂ ਅਰਦਾਸਾਂ ਮੇਰੇ ਕੋਲ ਹੀ ਆਉਣੀਆਂ, ਮੈਂ ਕਰਦਾ ਤਾਂ ਹੈ ਨੀ। ਬਾਬਾ ਜੀ ਅਰਦਾਸ ਕਰ ਦੋ, ਮੈਂ ਪੱਕਾ ਹੋ ਜਾਵਾਂ, ਅੱਜ ਕੇ ਬਾਅਦ ਅਸਾਂ ਬਾਬਾ ਖੁਦ ਕੱਚਾ ਤੁਰਿਆ ਫਿਰਦਾ ਤੇ ਤੁਹਾਨੂੰ ਪੱਕੇ ਕਰਾਊਗਾ। ਮੈਂ ਵਿਜੀਟਰ ਵੀਜ਼ਾ ਲਾ ਕੇ ਆਇਆ ਤੇ ਤੁਹਾਨੂੰ ਮੋਹਰ ਹੀ ਅਨਲਾ ਦੂਗਾ ਸਿਟੀਜਨਸ਼ਿਪ ਦੀ। ਕਿਹੜੀਆਂ ਗੱਲਾਂ ਤੁਸੀਂ ਗੁਰਸਿੱਖ ਪਿਆਰੇ ਹੋ? ਕਦੇ ਆਪਣੇ ਆਪ ਨੂੰ ਪੱਕਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਾਗਜ਼ਾਂ ਨੂੰ ਪੱਕਾ ਬਣਾਉਣ ਦੀ ਕੋਸ਼ਿਸ਼ ਕਰਨੀ। ਹੋਰ ਕਮਾ ਮਕਾਨ ਪੱਕਾ ਬਣਾਉਣ ਦੀ ਕੋਸ਼ਿਸ਼ ਕਰ ਲਈ, ਆ ਦੇਹੀ ਰੂਪੀ ਮਕਾਨ ਨੂੰ ਪੱਕਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਰੇਤੇ ਦਾ ਹੀ ਚੱਕੀ ਫਿਰਦਾ, ਇਹ ਮਿੱਟੀ ਕੱਟੇ ਦਾ ਹੀ ਚੱਕੀ ਫਿਰਦਾ। ਅਸੀਂ ਗੁਰੂ ਕੋਲ ਜਾਂਦੇ ਹਾਂ ਹੁਣ ਕਾਮਨਾ ਲੈ ਕੇ, ਕੋਈ ਕਰੋੜਾਂ ਵਿੱਚੋਂ ਕਰੋੜ ਵਿੱਚ ਇੱਕ ਕੀ ਹੈ ਜਿਹੜਾ ਗੁਰੂ ਕੋਲ ਭਾਵਨਾ ਲੈ ਕੇ ਆਵੇ? ਕੌਣ? ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਵਿਵਹਾਰੀ ਕਾਮਨਾ। ਕਰੋੜਾਂ ਵਿੱਚੋਂ ਕੋਈ ਇੱਕ ਜਿਹਦੇ ਭਾਵਨਾ, ਹੁਣ ਤੁਸੀਂ ਪੁੱਛੋਗੇ ਕਿਹੜੀ ਭਾਵਨਾ, ਪਤਾ ਕਿਵੇਂ ਲੱਗੂ? ਇੱਥੇ ਜੇ ਤਾਂ ਸੰਸਾਰ ਨੂੰ ਮੰਗੋਗੇ, ਪਦਾਰਥ ਨੂੰ ਮੰਗੋਗੇ, ਕਿਰਤ ਨੂੰ ਮੰਗੋਗੇ, ਤੇਰੇ ਕੋਲ ਕਾਮਨਾ। ਜੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਆ ਕੇ ਕਹਿ ਦੇਵੇ ਮੈਨੂੰ ਜੱਗ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ ਹੈ, ਅੱਜ ਕੇ ਆਖੋ ਸਤਿਨਾਮ, ਭਾਵਨਾ ਮਿਲ ਗਈ, ਭਾਵਨਾ ਪੈਦਾ ਹੋ ਗਈ। ਉਹਨੂੰ ਕਵਾਂਗੇ ਤੂੰ ਭਾਵਨਾ ਨਾਲ ਆਏ, ਤੇਰੀ ਲੋੜ ਹੈ, ਬਸ ਹੋਰ ਕੁਝ ਨਹੀਂ, ਉਹ ਭਾਵਨਾ। ਇਹ ਤਾਂ ਕਦੇ ਗੱਲ ਹੋਈ ਓ ਨਹੀਂ, ਸਭ ਕੁਝ ਦਿੱਤਾ ਤੁਹਾਨੂੰ ਤੇ ਮੈਨੂੰ ਰੱਬ ਨੇ। ਕਦੇ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਸਮੈਤਕ ਗੁਰਦੁਆਰੇ ਕਿ ਸੱਚੇ ਪਾਤਸ਼ਾਹ ਤੂੰ ਬਹੁਤ ਕੁਝ ਦੇ ਦਿੱਤਾ, ਹੁਣ ਕੋਈ ਲੋੜ ਨਹੀਂ? ਕਦੇ ਵੀ ਨਹੀਂ। ਇਹੀ ਆ ਕੇ ਕਵਾਂਗੇ ਨਿਤ, ਸੱਚੇ ਪਾਤਸ਼ਾਹ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੀ ਦਿੰਦਾ, ਅੱਜ ਕੇ ਅਕੋ ਸਤਨਾਮ, ਪਿਛਲਾ ਤੇਰਾ ਦਿੱਤਾ ਖਾਧਾ ਪੀਤਾ ਤੂੰ ਹੁਣ ਦੀ ਗੱਲ ਕਰ। ਜਦ ਵੀ ਗੁਰੂ ਕੋਲ ਗਏ ਕਾਮਨਾ ਲੈ ਕੇ ਗਏ, ਜਦ ਸੰਸਾਰ ਕੋਲ ਗਏ ਮੇਰਾ ਪੁੱਤ ਮੇਰੀ ਕੋਠੀ ਮੇਰੀ ਕਾਰ, ਮੇਰੇ ਪੁੱਤ ਧੀਆਂ ਮੇਰਾ ਬੰਗਲਾ ਮੇਰੀ ਜ਼ਮੀਨ, ਸਭ ਕੁਝ ਭਾਵਨਾ ਸੰਸਾਰ ਨਾਲ ਜੁੜ ਗਈ। ਖਤਰੇ ਦੀ ਘੰਟੀ ਵਜਾਉਣ ਲੱਗੇ। ਇਹ ਜਿੰਨਾ ਅਸੀਂ ਗੁਰਦੁਆਰਿਆਂ ਮੰਦਰਾਂ ਵਿੱਚ ਕਾਮਨਾਵਾਂ ਲੈ ਕੇ ਆਏ, ਇਹ ਗੁਰਦੁਆਰੇ ਮੰਦਰ ਕਮਰਸ਼ੀਅਲ ਦੁਕਾਨਾਂ ਬਣ ਗਈਆਂ, ਅੱਜ ਕੇ ਆਖੋ ਵਪਾਰ ਕੱਢੇ ਬਣ ਗਏ ਧਰਮ ਸਥਾਨ, ਕਿਉਂਕਿ ਵਪਾਰ ਕੁਝ ਦੇਣਾ ਕੁਝ ਲੈਣਾ। ਮੈਂ ਲੰਗਰ ਕਰਾਊਂਗਾ ਮੇਰਾ ਫਲਾਣਾ ਕੰਮ ਕਰਦੇ, ਅੱਜ ਕੇ ਆਖੋ ਸਦਨਾ। ਮੈਂ ਅਖੰਡ ਪਾਠ ਕਰਾਊਂਗਾ ਮੇਰੇ ਨੂੰ ਪੱਕਾ ਕਰਾ ਦੇ, ਮੈਂ ਅਖੰਡ ਪਾਠ ਕਰਾਊਂਗਾ ਟਰੱਕ ਲੈ ਕੇ ਦੇ ਦੇ। ਇਹ ਸਭ ਭਾਵਨਾ ਜਿੰਨੇ ਧਰਮ ਸਥਾਨ ਅਸੀਂ ਵਿਗਾੜਤੇ, ਇੱਥੇ ਭਾਵਨਾ ਕੁਝ ਨਹੀਂ ਤੈਥੋਂ ਲੈਣਾ, ਤੂੰ ਮੇਰਾ ਬਣ ਜਾ ਬਸ ਮੈਨੂੰ। ਹੁਣ ਤੁਸੀਂ ਕਹੋਗੇ ਵੀ ਜੱਗ ਧੀਆਂ ਪੁੱਤ ਕਿੱਥੇ ਗਏ, ਚਾਰ ਭਾਈ ਮੁੰਡੇ, ਹੁਣ ਤਾਂ ਇਹਨਾਂ ਨੂੰ ਆਪਣੇ ਬਣਾਈ ਫਿਰਦੇ ਨਾ, 15-20 ਦੀ ਫੈਮਿਲੀ ਹੋਊਗੀ, ਬਣਾਈ ਫਿਰਦੇ ਨਾ। ਜੇ ਇਹਨੂੰ ਆਪਣਾ ਬਣਾ ਲੋ, ਸੁਣਦੇ ਪੜ੍ਹਦੇ ਤਾਂ ਬਹੁਤ ਵਾਰ ਹੈ, ਜੇ ਇੱਥੇ ਕਹਿ ਦੋ ਤੂੰ ਮੇਰਾ ਬਣ ਜਾ, ਫੇਰ ਕੀ ਮਿਲੂਗਾ? ਚਾਰ ਪੁੱਤ ਨੀ ਤੇਰੇ ਰਹਿਣਗੇ, ਭਾਈ ਨੀ, ਘਰਵਾਲੀ ਨੀ, ਸੱਸ ਸਹੁਰੇ ਨੀ, ਚਾਚੇ ਤਾਏ ਮਾਮੇ ਫੁੱਫੜ ਨਾਨੇ ਨੀ ਤੇਰੇ ਰਹਿਣਗੇ। ਜੇ ਤੂੰ ਮੇਰਾ ਹੋਏ ਰਹੇ ਸਭ ਜਗ, ਸਾਰਾ ਜੱਗੇ ਤੇਰਾ ਹੋ ਜਾਊਗਾ। ਹੁਣ ਤਾਂ ਚਾਰ ਕੁ ਭਾਈਆਂ ਨੂੰ ਚੱਕੀ ਫਿਰਦਾ ਮੇਰੇ, ਕਹਿ ਦਿੰਦੇ ਹੋ ਮੇਰਾ ਭਰਾ ਕੈਨੇਡਾ ਰਹਿੰਦਾ, ਮੇਰਾ ਭਰਾ ਸਮੈਥਿਕ ਰਹਿੰਦਾ, ਮੇਰਾ ਭਰਾ ਚੀਨ ਰਹਿੰਦਾ, ਇਟਲੀ ਰਹਿੰਦਾ, ਮੈਨੂੰ ਨਹੀਂ ਤਾਂ ਕਹਿੰਦੇ। ਕਿੰਨੀ ਕੁ ਗਿਣਤੀ? 10-20-50 ਦੀ। ਜੇ ਇਹਨੂੰ ਬਣਾ ਲਈਏ ਸਾਰਾ ਜੱਗੇ ਤੇਰਾ ਬਣ ਜਾਵੇ, ਪਰ ਨਹੀਂ ਬਣਾਇਆ। ਕਾਮਨਾ ਸੰਸਾਰ ਪੈਦਾ ਕਰਦੀ ਹੈ, ਇਹਨੂੰ ਠੀਕ ਵਰਤੋ ਪਿਆਰਿਓ। ਗੁਰੂ ਕੋਲ ਭਾਵਨਾ ਲੈ ਕੇ ਜਾਓ, ਸੰਸਾਰ ਕੋਲ ਕਾਮਨਾ ਲੈ ਕੇ ਜਾਓ। ਕਾਮਨਾ ਤੋਂ ਬਿਨਾਂ ਜੱਗ ਨਾਲ ਨਹੀਂ ਵਰਤਿਆ ਜਾਣਾ, ਤੇ ਭਾਵਨਾ ਤੋਂ ਬਿਨਾਂ ਰੱਬ ਨਾਲ ਨਹੀਂ ਵਰਤਿਆ ਜਾਣਾ। ਉਹ ਗੋਬਿੰਦ ਭਾਓ ਭਗਤ ਦਾ ਭੁੱਖ, ਆਪਾਂ ਉਲਟ ਵਰਤਣ ਲੱਗ ਗਏ। ਦੂਸਰੀ ਗੱਲ ਲਭ ਲੋਭ, ਲੋਭ ਦਾ ਪਰਿਵਾਰ ਕੀ ਹੈ? ਸਭ ਨੂੰ ਪਤਾ ਤੁਹਾਨੂੰ, ਇਹ ਤਾਂ ਪਾਤੋ ਲਈ ਲੱਖ ਲੋਭ ਦਾ ਪਰਿਵਾਰ ਹੈ। ਗੁਆਂਢੀ ਦੀ ਜ਼ਮੀਨ ਵੀ ਮੈਂ ਖਰੀਦ ਲਵਾਂ, ਅੱਜ ਕਿਹਾ ਖੋ ਸਤਿ, ਜੋ ਕੁਛ ਹੋਵੇ ਮੇਰਾ ਹੋਵੇ, ਸਗਾ ਭਰਾਈ ਭਾਵੇਂ ਭੁੱਖਾ ਮਰੇ, ਜ਼ਮੀਨ ਮੇਰੀ, ਘਰ ਮੇਰਾ, ਕੋਠੀ ਮੇਰੀ। ਇਹ ਕਿਉਂ ਲਈ ਫਿਰਦੇ ਆ ਲੋਕ? ਕਿਉਂ ਲੋਕਾਂ ਨੂੰ ਦੇਤੀ ਤੂੰ ਚੀਜ਼? ਸਭ ਕੁਝ ਨਾਲੇ ਬਾਣੀ ਨੇ ਇਸ ਪਰਿਵਾਰ ਨੂੰ ਕਹਿ ਦਿੱਤਾ, ਆਪਣੇ ਖਾਤਰ ਕਿਹਾ, ਦੁਰਯੋਧਨ ਖਾਤਰ ਨਹੀਂ ਕਿਹਾ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਧਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ। ਰਾਵਣ ਨੇ ਤਿੰਨੇ ਲੋਕ ਜਿੱਤੇ ਸੀ, ਤੁਹਾਨੂੰ ਭੁਲੇਖਾ ਤਾਂ ਨਹੀਂ? ਵੀ ਲੰਕਾ ਦਾ ਹੀ ਰਾਜਾ ਸੀ ਉਹ? ਨਾ ਨਾ ਨਾ, ਦੇਵਤੇ ਵੀ ਜਿੱਤ ਲਏ ਸੀ, ਰਾਕਸ਼ ਵੀ ਜਿੱਤ ਲਏ ਸੀ, ਤਿੰਨੇ ਲੋਕ। ਇੰਨਾ ਲੱਭ, ਸਭ ਕੁਝ ਮੇਰਾ ਹੀ ਹੋ ਜਾਵੇ ਬਸ, ਦੇਵ ਲੋਕ ਵੀ ਮੇਰੇ ਅਧੀਨ ਹੋਵੇ ਤੇ ਰਾਕਸ਼ ਵੀ ਮੇਰੇ ਅਧੀਨ ਹੋਵੇ। ਕਰ ਲੇ, ਡਿਗਰੀ ਕੀ ਮਿਲੀ ਹੈ, ਪਦਵੀ ਕੀ ਮਿਲੀ ਹੈ? ਗੁਰੂ ਗ੍ਰੰਥ ਸਾਹਿਬ ਬਹੁਤ ਸੋਹਣੀ, ਬੜੇ ਹਾਰ ਪਾਏ ਆ ਗੁਰੂ ਗ੍ਰੰਥ ਸਾਹਿਬ ਨੇ। ਮਹਾਰਾਜ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਦੀ ਡਿਗਰੀ ਮਿਲੀ ਹੈ। ਇਹ ਮੇਰਾ ਬਸ ਲੱਭ, ਲੋਭ ਕਹੂਗਾ ਕਿਸੇ ਕੋਲ ਕੁਝ ਨਹੀਂ ਚਾਹੀਦਾ। ਦੂਜੀ ਲੋਭ ਦਾ ਇੱਕ ਗੁਣ ਹੈ, ਜੋ ਮੇਰੇ ਕੋਲ ਹੈਗਾ ਹੁਣ ਜਾਵੇ ਨਾ, ਅੱਜ ਕਹੇ ਆਖੋ ਸਤ, ਬਸ ਨਿਕਲੇ ਨਾ ਆਵੇ। ਇਹ ਪਰਿਵਾਰ ਹੈ ਲੋਭ ਦਾ ਸਾਡੇ ਅੰਦਰ। ਉਹ ਭਲਿਆ ਮਨਸ਼ਾ, ਤੂੰ ਕਹਿੰਦਾ ਮੇਰੇ ਕੋਲੋਂ ਚੀਜ਼ ਨਾ ਜਾਵੇ, ਮੇਰੀ ਮਾਇਆ ਨਾ ਘਟੇ, ਜ਼ਮੀਨ ਨਾ ਘਟੇ, ਤੈਨੂੰ ਪਤਾ ਹੀ ਨਹੀਂ ਹੈ ਵੀ ਮੈਂ ਵੀ ਚੱਲਿਆ ਜਾਣਾ ਹੈ, ਅੱਜ ਕਹੇ ਆਖੋ ਸਤ। ਤੂੰ ਪੈਸਿਆਂ ਨੂੰ ਕਹਿੰਦੇ ਮੇਰੇ ਕੋਲੋਂ ਨਾ ਜਾਣਾ, ਕੋਈ ਪਰਿਵਾਰ ਦਾ ਮੈਂਬਰ ਮੇਰੇ ਕੋਲੋਂ ਨਾ ਵਿਛੜੇ। ਨਹੀਂ ਨਹੀਂ, ਚਾਤੀ ਤਾਂ ਮਾਰ, ਮੈਂ ਵੀ ਚੱਲਿਆ, ਨਹੀਂ ਮੇਰਾ ਹੀ ਮੇਰਾ ਬਸ। ਮਹਾਤਮਾ ਬੁੱਧ ਇੱਕ ਜਗ੍ਹਾ ਗਏ ਹੋਏ ਸੀ, ਉਸ ਪਿੰਡ ਵਿੱਚ ਇੱਕ ਭੈਣ ਬੀਬੀ, ਬੜਾ ਉੱਚਾ ਸੁੱਚਾ ਜੀਵਨ, ਦੇਵੀ ਰੂਪ, ਘਰ ਵਾਲਾ ਚੜਾਈ ਕਰ ਗਿਆ, ਚੜਾਈ ਕਰਨ ਤੋਂ ਬਾਅਦ ਪੁੱਤਰ ਜੰਮਿਆ, ਇੱਕੋ ਇੱਕ ਪੁੱਤਰ, ਬੇਆਸਰਾ ਵੱਡਾ ਹੋਇਆ, ਉਹ ਪੁੱਤਰ ਵੀ ਚੜਾਈ ਕਰ ਗਿਆ। ਸਾਰੀ ਰਾਤ ਮੋਹ ਵਿੱਚ ਰੋਂਦੀ ਰਹੀ, ਕੌਣ ਜਾਵੇ ਇਹ ਜੇ ਗਰੀਬ ਦੇ ਕੋਲ? ਨਹੀਂ ਜਾਂਦੇ, ਤੁਸੀਂ ਵੀ ਗੁੱਸਾ ਨਾ ਕਰਿਓ। ਤੁਹਾਡੇ ਪਿੰਡ ਕਿਸੇ ਗਰੀਬ ਦਾ ਕੁੜੀ ਦਾ ਵਿਆਹ ਹੋਵੇ ਨਾ, ਭੋਗ ਤੇ ਮੱਥਾ ਟੇਕਣ ਨਹੀਂ ਜਾਓਗੇ? ਐਮਐਲਏ ਨੂੰ ਬਣਾ ਕੇ 20,000 ਉਹਦੀ ਚਾਹ ਤੇ ਖਰਚ ਦੋਗੇ, ਅੱਜ ਕਿਹਾ ਕੋ ਸਾਧਨਾ ਉਹਨੂੰ ਚਾਹ ਪਿਲਾਉਣ ਤੇ 50,000 ਖਰਚ ਦੋਗੇ, ਅਮੀਰ ਗਰੀਬ ਦੀ ਕੁੜੀ ਨੂੰ ਤੁਸੀਂ ਸ਼ਗਨ ਪਾਉਣ ਨਹੀਂ ਜਾਓਗੇ ਪਿੰਡ ਚ। ਬਦਲ ਗਿਆ ਢਾਂਚਾ ਆਪਣਾ। ਪਿੰਡਾਂ ਵਿਚ ਸਾਡੀਆਂ ਬੇਬੇ ਇਹਨਾਂ ਨੂੰ ਵੀ ਪਤਾ ਸਾਰੀਆਂ ਨੂੰ, ਜੇ ਤਾਂ ਤੁਹਾਡੇ ਇਲਾਕੇ ਚ ਕਿਸੇ ਐਮਐਲਏ ਦੀ ਕੁੜੀ ਦਾ ਵਿਆਹ ਹੈ ਫਿਰ ਤਾਂ ਬਿਨਾਂ ਹੀ ਕਹੇ ਤੇ ਦੁੱਧ ਦੇ ਡਰੰਮ ਪਹੁੰਚਾ ਦੇਣੇ 20-20 ਕੋ, ਬਿਨਾਂ ਹੀ ਮੰਗੇ ਤੇ। ਜਿੱਦਣ ਪਿੰਡ ਚ ਗਰੀਬ ਦੀ ਕੁੜੀ ਦਾ ਵਿਆਹ ਹੈ ਉਹ ਬਾਲਟੀ ਲਈ ਕਰ ਕਰ ਮੰਗਦਾ ਫਿਰਦਾ ਦੁੱਧ। ਸਾਡੀ ਬੇਬੇ ਨੇ ਚੁੱਲ੍ਹੇ ਮੂਹਰੇ ਬੈਠੀ ਉੱਥੇ ਕਹਿ ਦਿੰਦੀ ਅੱਜ ਤਾਂ ਕੱਟਾ ਹੀ ਟੁੰਗ ਗਿਆ, ਅੱਜ ਕਿਹਾ ਕੋਲ ਸਾਧਨ। ਜਿੱਦਣ ਗਰੀਬ ਦੀ ਕੁੜੀ ਦਾ ਵਿਆਹ ਹੈ ਉਦਣ ਕੱਟੇ ਨੂੰ ਨੀ ਆਉਂਦਾ, ਊ ਕੱਟੇ ਨੂੰ ਮਾਂ ਦੇਖਣ ਨੀ ਦੇਣੀ ਕਿੱਥੇ ਆਏ, ਅੱਜ ਕਿਹਾ ਕੋਲ। ਕਿਹੜੀ ਸਟੇਟਸ ਵਿਚ ਪੈ ਗਏ ਤੁਸੀਂ, ਸਿੱਖੀ ਸੁਖੀ ਨੇੜੇ ਨੀ ਆਏ ਆਪਣੇ, ਇਹ ਤਾਂ ਸਿੱਖੀ ਦੀਆਂ ਗੱਲਾਂ ਹੀ ਨੇੜੇ ਨੇ, ਕੰਮ ਕਿਉਂ ਚੱਲੀ ਜਾਂਦਾ ਪਤਾ। ਸਾਡੇ ਬਜੁਰਗਾਂ ਨੇ ਨੀਹਾਂ ਬਹੁਤ ਪੱਕੀਆਂ ਭਰਤੀਆਂ, ਅੱਜ ਕਿਹਾ ਖੋਜ ਸਕਦੇ, ਤਾਂ ਹੀ ਆਪਣਾ ਕੰਮ ਚੱਲੀ ਜਾਂਦਾ, ਨਹੀਂ ਤਾਂ ਗੜਬੜ। ਉਹ ਗਰੀਬਣੀ ਰੋਈ ਗਈ ਕੋਈ ਨਾ ਗਿਆ, ਇੱਕੋ ਪੁੱਤ ਪਤੀ ਸਿਰ ਪਰ ਨਹੀਂ ਹੈ, ਕਿਸੇ ਦੇ ਖਿਰਦੇ ਨੂੰ ਖਿੱਚੀ ਉਹਦੀ ਚੀਕ ਵੱਜੀ ਸੱਟ। ਕਹਿਣ ਲੱਗਾ ਭੈਣ ਪਿੰਡ ਵਿਚ ਆਏ ਹੋਏ ਨੇ ਮਹਾਤਮਾ ਬੁੱਧ, ਪੁੱਗੀ ਹੋਈ ਆਤਮਾ, ਬਹੁਤ ਉੱਚੀ ਬਿਰਤੀ ਸੀ ਉਹਨਾਂ ਦੀ, ਜੇ ਉਹਨਾਂ ਨੂੰ ਪੜ੍ਹੋ ਨੇੜੇ ਜਾਓ, ਜਾ ਬੇਨਤੀ ਕਰ ਸ਼ਾਇਦ ਤੇਰੇ ਪੱਲੇ ਖੈਰ ਪੈ ਜਾਵੇ। ਪੁੱਜੀ ਆਤਮਾ, ਮਰੇ ਬੱਚੇ ਨੂੰ ਚਰਨਾਂ ਚ ਧਰਤਾ ਮਹਾਤਮਾ ਬੁੱਧ ਦੇ, ਕੂਕਾ ਮਾਰੇ ਤੁਸੀਂ ਸਾਧੂ ਹੋ ਪੁੱਗੇ ਹੋਏ ਅਵਤਾਰ ਬੁੱਧ, ਇੱਕੋ ਇੱਕ ਬੱਚਾ ਇਹਨੂੰ ਜਿਉਂਦਾ ਕਰ ਦੋ। ਮਹਾਤਮਾ ਬੁੱਧ ਕਹਿੰਦੇ ਧੀਏ ਬਹਿ ਜਾ ਜਿਉਂਦਾ ਕਰ ਦੇ, ਏਦਾਂ ਕਰ ਇਹਨੂੰ ਪਿਆਰਣ ਦੇ ਮੇਰੇ ਕੋਲ, ਆ ਪਿੰਡ ਵਿਚ ਜਾ ਮੈਨੂੰ ਇੱਕ ਲੱਪ ਚੌਲਾਂ ਦੀ ਲਿਆ ਕੇ ਦੇ ਦੇ ਤੇ ਤੇਰੇ ਮੁੰਡੇ ਨੂੰ ਮੈਂ ਜਿਉਂਦਾ ਕਰ ਦਿੰਦਾ, ਇੱਕ ਲੱਪ ਚੌਲਾਂ। ਜਦ ਉਹ ਤੁਰਨ ਲੱਗੀ ਮਹਾਤਮਾ ਬੁੱਧ ਕਹਿੰਦੇ ਧੀਏ ਖਿਆਲ ਰੱਖੀ ਚੌਲ ਉਸ ਘਰ ਤੋਂ ਲਿਆਉਣੇ ਜਿਸ ਘਰ ਚੋਂ ਕਿਸੇ ਦੀ ਅਰਥੀ ਨਾ ਨਿਕਲੀ ਹੋਵੇ, ਉਸ ਘਰ ਚੋਂ ਕਿਸੇ ਨੂੰ ਮੜੀਆਂ ਨੂੰ ਨਾ ਲੈ ਕੇ ਫਿਊਨਰਲ ਨਾ ਤੁਰੇ ਹੋਣ। ਤੁਰ ਪਈ ਸੱਟ ਸੀ ਬੁੱਧ ਦੀ, ਜਾ ਕੇ ਚੌਲ ਮੰਗੇ ਇੱਕ ਮੁੱਠੀ, ਉਹ ਕਹਿੰਦੇ ਸ਼ੇਰ ਲੈ ਜਾ ਮੁੱਠੀ ਦੀ ਕੀ ਗੱਲ, ਭਰ ਲਿਆ ਹੀ ਕੋਈ ਧੀ ਭੈਣ ਕੌਲਾ। ਜਦ ਪੱਲੇ ਚ ਪਾਉਣ ਲੱਗੀ ਕਹਿੰਦੀ ਇੱਕ ਗੱਲ ਦੱਸ, ਵੀ ਤੁਹਾਡੇ ਘਰ ਚੋਂ ਕਿਸੇ ਦੀ ਅਰਥੀ ਤਾਂ ਨਹੀਂ ਉੱਠੀ? ਕਹਿੰਦੀ ਇੱਕ ਦੀ ਬਹੁਤ ਉੱਠ ਗਏ, ਅੱਜ ਕੇ ਆਖੋ ਸਰ ਦੂਜੇ ਘਰ ਗਈ, ਚੌਲ ਜਿੰਨੇ ਮਰਜ਼ੀ ਲੈ ਜਾ ਅਰਥੀਆਂ ਇੱਥੋਂ ਵੀ ਨਿਕਲੀਆਂ ਨੇ। ਤੀਜੇ ਚੌਥੇ ਜਾਂ ਸੱਤਵੇਂ ਘਰ ਗਈ ਮੁੜੇ ਆਈ ਬਸ। ਮਹਾਤਮਾ ਬੁੱਧ ਕਹਿਣ ਲੱਗੇ ਲਿਆ ਧੀਏ ਚੌਲ, ਬੱਚੇ ਨੂੰ ਰਾਜੀ ਕਰੀਏ ਜਿਉਂਦਾ ਕਰੀਏ। ਬੱਚਾ ਚੁੱਕਿਆ ਬੋਲੀ ਨੀ, ਬੱਚਾ ਚੁੱਕ ਕੇ ਤੁਰ ਪਈ ਪਿੱਛੇ ਨੂੰ। ਮਹਾਤਮਾ ਬੁੱਧ ਕਹਿੰਦੇ ਕੀ ਗੱਲ ਹੋ ਗਈ, ਤੂੰ ਤੇ ਬੱਚੇ ਨੂੰ ਜਿਉਂਦਾ ਕਰਾਉਣ ਆਈ ਸੀ, ਇਹਨੂੰ ਚੁੱਕ ਕੇ ਕਿਉਂ ਮੁੜਵੀ? ਨਾ ਹੁਣ ਰੋਨੀ ਏ ਨਾ ਕੋਈ ਗੱਲ ਨਾ ਬਾਤ, ਤੈਨੂੰ ਚੌਲ ਲੈਣ ਭੇਜਿਆ ਸੀ। ਉਹ ਧੀ ਭੈਣ ਕਹਿਣ ਲੱਗੀ ਮਹਾਂਪੁਰਸ਼ੋ, ਮੈਨੂੰ ਤਾਂ ਚੌਲ ਨਹੀਂ ਮਿਲੇ, ਚੌਲ ਤਾਂ ਨਹੀਂ ਮਿਲੇ ਜਿਹੜੀ ਸ਼ਰਤ ਸੀ, ਪਰ ਤੁਸੀਂ ਜੋ ਕੁਝ ਮੈਨੂੰ ਦੇਣਾ ਸੀ ਦੇ ਤਾ, ਹੁਣ ਪੁੱਤ ਨੂੰ ਜਿਉਂਦਾ ਕਰਨ ਦੀ ਲੋੜ ਨਹੀਂ ਹੈ। ਅੱਜ ਕੇ ਆਖੋ ਸਾ ਤੁਸੀਂ ਜੋ ਕੁਝ ਦੇਣਾ ਸੀ ਦੇ ਤਾ, ਮੈਂ ਚੱਲੀ, ਇਹ ਜੋ ਕੁਝ ਮੇਰੇ ਨਾਲ ਹੋਇਆ ਇਹ ਤੇ ਘਰ ਘਰ ਹੋ ਰਿਹਾ ਹੈ। ਅੱਜ ਕੇ ਆਖੋ ਸਾ ਤੁਸੀਂ ਮੈਨੂੰ ਸਮਝਾਉਣਾ ਹੀ ਸੀ, ਸਮਝਾ ਤਾ, ਹੁਣ ਮੈਨੂੰ ਕੋਈ ਦੁੱਖ, ਆਪਾਂ ਨੇ ਨੀ ਇਹ ਗੱਲ ਮੰਨੀ, ਮੇਰਾ ਹੈ ਸਭ ਕੁਝ। ਐਸੀ ਪਕੜ, ਲਭ ਲੋਭ ਕਾਮ ਆ ਗਿਆ। ਅਹੰ ਇਹਦਾ ਪਰਿਵਾਰ ਕੀ ਹੈ? ਖਤਰਨਾਕ ਪਰਿਵਾਰ ਹੈ। ਇਹਦਾ ਪਰਿਵਾਰ ਹੈ 84 ਲੱਖ ਜੂਨੀ। ਇਹ ਹੋਵੇਂ ਹੀ ਤੁਹਾਨੂੰ 84 ਲੱਖ ਜੂਨੀ ਦਾ ਗੇੜਾ ਦਵਾ ਰਹੀ ਹੈ। ਹੋਮ ਵਿਚ ਆਇਆ, ਹੋਮ ਵਿਚ ਗਿਆ, ਹੋਮ ਵਿਚ ਜੰਮਿਆ, ਹੋਮ ਵਿਚ ਕ੍ਰੋਧ। ਕ੍ਰੋਧ ਦਾ ਪਰਿਵਾਰ ਕੀ ਹੈ? ਇੱਥੇ ਪਰਿਵਾਰ ਸ਼ਬਦ ਵਰਤਿਆ ਸੱਤਾ ਜੀ ਨੇ, ਅਖਰੀ ਅਰਥ ਕਰਕੇ ਤਾਂ ਲੰਘ ਜਾਂਦੇ ਆਪਾਂ। ਪਰਿਵਾਰ ਦਾ ਪਤਾ ਹੋਣਾ ਚਾਹੀਦਾ, ਕਿਹੜਾ ਪਰਿਵਾਰ ਕੱਢ ਦਿੱਤਾ। ਕੱਲਾ ਨਹੀਂ ਤੇ ਗੁਰਮੁਖ ਪਿਆਰਿਓ, ਆਨੰਦ ਤਾਂ ਛੇਵੇਂ ਪਾਤਸ਼ਾਹ ਨੇ ਇਹੀ ਲਿਆਂਦਾ ਨਾ। ਫਿਰ ਜਹਾਂਗੀਰ ਨੂੰ ਕਹਿੰਦੇ, ਮੈਂ ਕੱਲੇ ਨੇ ਨਹੀਂ ਨਿਕਲਣਾ ਕੈਦ ਵਿੱਚੋਂ, ਆ ਜਿਹੜਾ ਸਾਰਾ ਪਰਿਵਾਰ ਬੈਠਾ ਇਹਨੂੰ ਵੀ ਕੱਢ। ਅੱਜ ਕੇ ਆਖੋ ਸਭ ਕੱਲੇ ਨਿਕਲ ਜਾਂਦੇ ਤੇ ਉਹ ਤਾਂ ਮਰ ਗਏ ਸੀ ਵਿੱਚੇ 52 ਰਾਜੇ। ਨਹੀਂ, ਸਾਰਿਆਂ ਨੂੰ ਆਨੰਦੇ ਉਦਣ ਆਉਣੇ। ਗੁਰਸਿੱਖ ਪਿਆਰਿਓ, ਕ੍ਰੋਧ ਦਾ ਪਰਿਵਾਰ ਆ ਜਿੰਨੀ ਕੱਲ ਕਲੇਸ਼ ਹੈ, ਝਗੜਾ ਹੈ, ਇਹ ਸਾਰੇ ਝਗੜੇ ਕ੍ਰੋਧ ਦਾ। ਹੇ ਕ੍ਰੋਧੰ ਕਲ ਮੂਲ ਕ੍ਰੋਧੰ ਕਰੁਣਾ ਨਾ ਉਪਰਜਤੇ। ਇਹ ਜੋ ਕੁਛ ਬੋਲ ਰਿਹਾ ਮੈਂ, ਸੰਸਕ੍ਰਿਤ ਦਾ ਸਲੋਕ ਹੈ, ਉਹਦੇ ਹੀ ਅਰਥ ਨੇ। ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਭਰਮਾਵਣੇ। ਹੇ ਲੋਭਾ ਲੰਪਟ ਸੰਗ ਮੇਰੇ। ਕੱਲੇ ਕੱਲੇ ਦਾ ਪਰਿਵਾਰ ਸੰਸਕ੍ਰਿਤ ਵਿੱਚ 5ਵੇਂ ਪਾਤਸ਼ਾਹ ਨੇ ਦੱਸਿਆ। ਜਿਹੜਾ ਕ੍ਰੋਧ ਹੈ ਇਹ ਕਲਾ ਦੀ ਜੜ ਹੈ। ਕੋਈ ਕੌੜਾ ਬੋਲ ਪਿਆ, ਕ੍ਰੋਧ ਆਇਆ ਹੀ ਨਹੀਂ, ਝਗੜਾ ਹੋਣਾ ਹੀ ਨਹੀਂ। ਕਿਸੇ ਨੇ ਗਲਤ ਗੱਲ ਕਹਿਤੀ, ਕ੍ਰੋਧ ਆਇਆ ਹੀ ਨਹੀਂ, ਝਗੜਾ ਕਿੱਥੋਂ ਹੋਊਗਾ? ਕ੍ਰੋਧ ਆਇਆ ਨਹੀਂ, ਪੰਜਾਬੀ ਬੋਲੋ ਤੇ ਡਾਂਗ ਚੱਕੀ ਨਹੀਂ। ਅੱਜ ਕੇ ਆਖੋ ਸਤਨ ਇਹ ਪਰਵਾਹ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੋਹ ਦਾ ਪਰਿਵਾਰ ਕੀ ਹੈ? ਬਹੁਤ ਖਤਰਨਾਕ ਪਰਿਵਾਰ। ਇਹ 5 ਖਤਰਨਾਕ ਨਹੀਂ ਹੈ, ਇਹਨਾਂ ਦਾ ਪਰਿਵਾਰ ਬਹੁਤ ਖਤਰਨਾਕ। ਦਰਿਆ ਦਾ ਵਹਿਣ ਖਤਰਨਾਕ ਨਹੀਂ ਹੁੰਦਾ, ਉਹਦਾ ਹੜ ਖਤਰਨਾਕ ਹੁੰਦਾ ਹੈ। ਅੱਜ ਕੇ ਆਖੋ ਸਤਿਨਾਮ। ਸਮੁੰਦਰ ਖਤਰਨਾਕ ਨਹੀਂ ਹੁੰਦਾ, ਜਦ ਉਹਦੇ ਵਿੱਚ ਛੱਲਾਂ ਉੱਠ ਖੜਨ ਉਹ ਖਤਰਨਾਕ ਹੁੰਦੀ ਹੈ। ਇਹੀ ਕਹਿਤਾ, ਨਾ ਕਾਮ ਖਤਰਨਾਕ ਹੈ, ਨਾ ਮੋਹ ਨਾ ਲੋਭ। ਕੀ ਖਤਰਨਾਕ ਹੈ? ਲੋਭ ਲਹਿਰ ਅਤ ਨੀਜਰ ਵਾਜੇ, ਕਾਇਆਂ ਡੂਬੈ ਕੇ ਸੁਭਾ। ਜਦ ਲੋਭ ਦੀਆਂ ਛੱਲਾਂ ਉੱਠਦੀਆਂ ਨੇ, ਹੱਦਬੰਦੀ ਟੱਪਦਾ ਹੈ, ਉਦੋਂ ਇਹ ਛੱਲਾਂ ਤੈਨੂੰ ਖਤਰ ਕਰਦਾ। ਬਸ ਬੀਬੀਆਂ ਬੈਠੀਆਂ ਆਪਣੇ ਮੁੰਡੇ ਨੂੰ ਚਾਹੇ 6 ਵਾਰ ਕੁੱਟ ਲੈਣ, ਗੁਆਂਢਣ ਨੇ ਇੱਕ ਲੁਕਾ ਮਾਰਤਾ ਤੇ ਪੰਚਾਇਤ ਇਕੱਠੀ ਹੋ ਗਈ। ਅੱਜ ਕੇ ਆਖੋ ਸਤਿਨ ਮੋਹ। ਗੁਰਸਿੱਖ ਪਿਆਰੇ, ਹੋਰ ਸੁਣ ਲਓ ਪੰਜਾਬੀਆਂ ਦੀ ਗੱਲ। ਮੈਨੂੰ ਖੇਤੀ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ, ਕਿਉਂਕਿ ਮੈਂ ਕਰਦਾ। ਸਵੇਰੇ ਆਪਾਂ ਜਾਂਦੇ ਨੀ ਖੇਤਾਂ ਕੰਨੀ, ਕਣਕਾਂ ਬੀਜੀਆਂ ਹੁਣ। ਜੇ ਤਾਂ ਤੁਹਾਡੇ ਖੇਤ ਵਿੱਚ ਝੋਟਾ ਬੜਿਆ ਵੇ, ਫਿਰ ਤਾਂ ਸਾਂਘਾ ਲੈ ਕੇ, ਗੰਧਾੜੀ ਲੈ ਕੇ ਉਹਨੂੰ ਬੰਨਾ ਟਪਾ ਕੇ ਆਉਂਗੇ, ਡਾਂਗਾ ਮਾਰ ਮਾਰ ਕੇ। ਮੇਰਾ ਖੇਤ ਦੇਖੋ, ਕਣਕ ਨਾਲ ਮੋਹ, ਮੇਰੀ ਕਣਕ ਆਂਦਾ। ਇਹ ਠੀਕ ਹੈ, ਤੂੰ ਬਚਾ ਆਪਣੀ ਫਸਲ ਨੂੰ, ਪਰ ਇੱਕ ਛੱਲ ਉੱਠਦੀ ਹੈ। ਛੱਲ ਉਹ ਕੀ ਹੈ? ਜੇ ਗੁਆਂਢੀ ਦੇ ਖਾਂਦਾ ਹੋਵੇ ਤੇ ਕੋਲ ਨੂੰ ਹੌਲੀ ਦੇ ਕੇ ਕਹਿ ਕੇ ਜੱਟ ਲੰਘਦਾ ਹੈ, ਦੇਵਤਿਆ ਲਾ ਲੈ ਗੱਫੇ। ਅੱਜ ਕੇ ਅਖੁਲਵਾ ਸਿੱਖੋ, ਆਪਣੇ ਖੇਤ ਵਿੱਚ ਝੋਟਾ ਗੁਆਂਢੀ ਦੇ ਦੇਵਤਾ। ਇਹ ਲਹਿਰ ਇੱਕ ਲੋਭ ਦੀ, ਮੋਹ ਦੀ, ਆਪਣੀ ਚੀਜ਼ ਕਿੰਨੀ ਪਿਆ। ਅਕਬਰ ਬਾਦਸ਼ਾਹ ਆਗਰੇ ਦੇ ਕਿਲੇ ਵਿਚ ਰਹਿੰਦਾ ਹੁੰਦਾ ਸੀ। ਤੁਹਾਨੂੰ ਪਤਾ ਹੀ, ਹਿਸਟਰੀ ਪੜ੍ਹੇ, ਮੁਗਲਾਂ ਨੇ ਦਿੱਲੀ ਰਾਜ ਨਹੀਂ ਕੀਤਾ, ਆਗਰੇ ਕੀਤਾ। ਜਦ ਸਮਾਂ ਉਹਨਾਂ ਦਾ ਆਗਰੇ ਹੀ ਬੀਤੇ, ਦਸਮ ਪਾਤਸ਼ਾਹ ਵੀ ਆਗਰੇ ਹੀ ਮਿਲੇ ਸੀ। ਗੁਰਸਿੱਖ ਪਿਆਰਿਓ ਉਹਦਾ ਪੁੱਤਰ ਜਹਾਂਗੀਰ ਜਿਹਦਾ ਅਸਲੀ ਨਾਂ ਪਤਾ ਤੁਹਾਨੂੰ ਸਲੀਮ ਚਿਸ਼ਤੀ ਜਹਾਂਗੀਰ ਦਾ ਅਸਲੀ ਨਾਮ ਸੀ ਸਲੀਮ ਚਿਸ਼ਤੀ ਬੈਠੇ ਹੋਣੇ ਮੋਗੇ ਜਗਰਾਵਾਂ ਦੇ ਇੱਥੇ ਜਗਰਾਵਾਂ ਚਿਸ਼ਤੀ ਪੀਰਾਂ ਦੀ ਗੱਦੀ ਹੈ ਜਗਰਾਵਾਂ ਦੀ ਰੋਸ਼ਨੀ ਬਹੁਤ ਵੱਡਾ ਮੇਲਾ ਲੱਗਦਾ ਸਾਲ ਵਿੱਚ ਜਗਰਾਵਾਂ ਦੀ ਰੋਸ਼ਨੀ ਉਹ ਚਿਸ਼ਤੀ ਫਕੀਰ ਦੀ ਗੱਦੀ ਹੈ ਯਾਦ ਰੱਖਿਓ ਅਕਬਰ ਨੂੰ ਪੁੱਤ ਉਥੋਂ ਮਿਲਿਆ ਸੀ ਆਖੋ ਸਤਨਾਮ ਅਕਬਰ ਦੇ ਬੱਚਾ ਨਹੀਂ ਸੀ ਹੁੰਦਾ ਬਹੁਤ ਪੀਰ ਮਨਾ ਲਏ ਸੀ ਉੱਥੇ ਗਿਆ ਸੀ ਰਾਣੀਆਂ ਨੂੰ ਲੈ ਕੇ ਜਗਰਾਵਾਂ ਉਹ ਜਿਹੜਾ ਫਕੀਰ ਸੀ ਪੁੱਜਿਆ ਹੋਇਆ ਫਕੀਰ ਚਿਸ਼ਤੀ ਕਿਉਂ ਲਾਇਆ ਜਹਾਂਗੀਰ ਦੇ ਨਾਲ ਸਲੀਮ ਦੇ ਨਾਲ ਕਿਉਂਕਿ ਚਿਸ਼ਤੀ ਪੀਰਾਂ ਤੋਂ ਦਾਤ ਮਿਲੀ ਸੀ ਸਲੀਮ ਚਿਸ਼ਤੀ ਬੁੱਢੇ ਵਾਰੇ ਪੁੱਤ ਮਿਲਿਆ ਤੇ ਉਹ ਜਿਹੜੀ ਜਗਰਾਵਾਂ ਦੀ ਰੋਸ਼ਨੀ ਮੇਲਾ ਨਾ ਅਕਬਰ ਨੇ ਸ਼ੁਰੂ ਕੀਤੀ ਸੀ ਉਹ ਪੁੱਤ ਨੂੰ ਲੈ ਕੇ ਆਇਆ ਸੀ ਦੀਪਮਾਲਾ ਕਰਾਈ ਸੀ ਉਹਦੀ ਦਰਗਾਹ ਦੇ ਉੱਤੇ ਉਦੋਂ ਤੋਂ ਮੇਲਾ ਚੱਲਦਾ ਉਹ ਅਕਬਰ ਮੋਹ ਕੀ ਚੀਜ਼ ਹੈ ਆਗਰੇ ਦੇ ਬਾਗ ਵਿਚ ਗੋਦ ਵਿਚ ਲੈ ਲਿਆ ਆਪਣਾ ਪੁੱਤਰ ਗੋਲੀ ਗੋਲੀ ਤੋਂ ਸਲੀਮ ਚਿਸ਼ਤੀ ਜਹਾਂਗੀਰ ਬਣਿਆ ਜਿਹੜਾ ਬਾਅਦ ਵਿਚ ਪਿਆਰ ਕੀਤਾ ਤੇ ਗੋਲੀ ਨੂੰ ਕੋਲ ਬੁਲਾ ਕੇ ਕਹਿੰਦਾ ਨਾ ਦੇਖ ਮੇਰਾ ਸਲੀਮ ਕਿੰਨਾ ਸੁੰਦਰ ਹੈ ਗੋਲੀ ਨੇ ਕੀ ਕਹਿਣਾ ਸੀ ਹਾਂ ਬਾਦਸ਼ਾਹ ਸੁੰਦਰ ਹੈ ਹੋਰ ਮੋਹ ਨੇ ਛਾਲ ਮਾਰੀ ਇਹ ਤਾਂ ਸਭ ਤੋਂ ਹੀ ਸੁੰਦਰ ਹੈ ਗੋਲੀ ਕਹਿੰਦੀ ਹਾਂ ਉਹ ਗੋਲੀ ਨੇ ਕੀ ਕਹਿਣਾ ਸੀ ਸਭ ਤੋਂ ਸੁੰਦਰ ਹੋਰ ਛਾਲ ਮਾਰੀ ਜਾ ਤੈਨੂੰ ਛੁੱਟੀ ਸਾਰੇ ਆਗਰੇ ਵਿਚ ਘੁੰਮ ਜੇ ਕੋਈ ਬੱਚਾ ਮੇਰੇ ਸਲੀਮ ਤੋਂ ਤੈਨੂੰ ਸੁੰਦਰ ਮਿਲਿਆ ਮੈਨੂੰ ਲਿਆਈ ਤੈਨੂੰ ਇਨਾਮ ਦਊਂਗਾ ਮੋਹ ਦੀਆਂ ਛੱਲਾਂ ਗੋਲੀ ਕਹਿੰਦੀ ਕੋਈ ਨੀ ਉਹ ਸਿਆਣੀ ਸੀ ਘਰ ਜਾ ਕੇ ਉਹਨੇ ਆਰਾਮ ਕੀਤਾ ਕਿੱਥੇ ਟੋਲਦੀ ਨੇ ਫਿਰਨਾ ਸੀ ਆ ਗਈ ਸ਼ਾਮ ਨੂੰ ਤੇ ਕਿਹੜਾ ਬੱਚਾ ਲਿਆਂਦਾ ਉਹਨੇ ਆਪਣਾ ਬੱਚਾ ਬਹੁਤ ਕਰੂਪ ਨਲਾਇਆ ਵੀ ਨਹੀਂ ਮੂੰਹ ਲਿਬੜਿਆ ਹੋਇਆ ਪਾਟੇ ਕੱਪੜੇ ਗੋਦ ਵਿਚ ਪਾ ਕੇ ਢਾਕੇ ਲਿਆਂਦਾ ਅਕਬਰ ਕਹਿੰਦਾ ਲਿਆਂਦਾ ਮੇਰੇ ਪੁੱਤ ਤੋਂ ਸੁੰਦਰ ਮਿਲਿਆ ਕੋਈ ਕਹਿੰਦੀ ਮਿਲ ਗਿਆ ਤੇਰੇ ਪੁੱਤਰ ਤੋਂ ਬਹੁਤ ਸੁੰਦਰ ਕਹਿੰਦਾ ਦਿਖਾ ਜਦ ਕੱਪੜਾ ਚੱਕਿਆ ਗੰਦਾ ਕਰੂਪ ਬੱਚਾ ਗੋਲੀ ਦਾ ਖਿੱਚ ਗਿਆ ਆ ਇੰਨਾ ਗੰਦਾ ਬੱਚਾ ਤੂੰ ਤੁਹੀਨ ਕਰਦੀ ਹੈ ਮੇਰੇ ਬੱਚੇ ਦੀ ਕਿੱਦੀ ਸੁੰਦਰਤਾ ਇਹਦੇ ਵਿਚ ਮੇਰੇ ਸਲੀਮ ਦੀ ਕਿੱਥੇ ਰੀਸ ਕਰੂਗਾ ਮੋਹ ਦੀਆਂ ਛੱਲਾਂ ਗੋਲੀ ਕਹਿੰਦੀ ਬਾਦਸ਼ਾਹ ਤੇਰੇ ਇਨਾਮ ਦੀ ਲੋੜ ਨਹੀਂ ਝਿੜਕਾ ਮਾਰ ਲੈ ਜੋ ਮਰਜ਼ੀ ਕਰ ਲੈ ਤੂੰ ਮੈਨੂੰ ਕਿਹਾ ਸੀ ਸਭ ਤੋਂ ਸੁੰਦਰ ਬੱਚਾ ਲਿਆਈ ਟੋਲ ਕੇ ਇਹ ਤੋਂ ਸੁੰਦਰ ਬੱਚਾ ਮੈਨੂੰ ਤਿੰਨ ਲੋਕਾਂ ਚ ਨਹੀਂ ਲੱਭਣਾ ਕਿਉਂਕਿ ਮੇਰਾ ਆਪਣਾ ਬੱਚਾ ਹੈ ਅੱਜ ਕੇ ਆਖੋ ਸਤਨਾਮ ਤੇਰੇ ਬੱਚੇ ਤੇ ਇਹ ਮੈਂ ਆਪਣੇ ਬੱਚੇ ਤੇ ਤੇਰੇ ਵਰਗੇ ਬੱਚਿਆਂ ਨੂੰ ਕੁਰਬਾਨ ਕਰ ਦੂੰਗਾ ਇਹ ਮੋਹ ਦੀਆਂ ਛੱਲਾਂ ਨੇ ਬਚ ਜਾਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਦੀ ਕਾਮ ਵਾਸ਼ਨਾ ਬੰਦ ਨਹੀਂ ਕੀਤੀ ਕਾਮ ਦੀਆਂ ਛੱਲਾਂ ਜੋ ਉਹਦਾ ਪਰਿਵਾਰ ਸੀ ਉਹ ਕੱਢ ਦਿੱਤਾ ਕ੍ਰੋਧ ਦੀਆਂ ਛੱਲਾਂ ਟੱਪ ਜਾਂਦੀਆਂ ਤੁਹਾਡੇ ਘਰਾਂ ਚ ਵੀ ਮਾਂ ਨੂੰ ਬੁਰਾ ਬਚਨ ਬੋਲਣਾ ਪਿਓ ਨੂੰ ਬੁਰਾ ਬਚਨ ਬੋਲਣਾ ਸਮਝੋ ਕ੍ਰੋਧ ਛੱਲਾਂ ਮਾਰ ਰਿਹਾ ਕੰਡਿਆਂ ਤੋਂ ਬਾਹਰ ਹੋਇਆ ਨਹੀਂ ਸਮਝਣ ਦਿੰਦਾ ਲੋਭ ਜਦੋਂ ਛੱਲਾਂ ਮਾਰਦਾ ਲੋਭ ਬਿਨਾਂ ਸਰਨਾ ਨਹੀਂ ਹੈ ਦਰਿਆਵਾਂ ਬਿਨਾਂ ਸਰਨਾ ਨਹੀਂ ਪਰ ਹੜ ਨਾ ਆਉਣ ਅੱਜ ਕੇ ਆਖੋ ਸਤ ਚਾਹੀਦੀਆਂ ਨੇ ਸਮੁੰਦਰ ਚਾਹੀਦੇ ਨੇ ਪਰ ਸੁਨਾਮੀ ਛੱਲਾਂ ਨਾ ਕਿਤੇ ਉੱਠ ਹੋਣ ਸਮੁੰਦਰ ਨੇ ਨੀ ਉੱਥੇ ਕਹਿਰ ਗੁਜ਼ਾਰਿਆ, ਛੱਲਾਂ ਨੇ ਗੁਜ਼ਾਰਿਆ, ਦੋ ਦੋ ਸੌ ਫੁੱਟ ਉੱਚੀਆਂ ਛੱਲਾਂ, ਲਪੇਟ ਵਿੱਚ ਲੈ ਲੈ ਤਿੰਨ ਤਿੰਨ ਮੰਜ਼ਲੇ ਮਕਾਨ, ਕਿੱਥੇ ਜਾਂਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਗੱਲਾਂ ਨੂੰ ਖਤਮ ਨਹੀਂ ਕੀਤਾ, ਪਰ ਜਦ ਸਿੱਖ ਨੂੰ ਕਿਹਾ ਕਿਤੇ ਹੜ ਨਾ ਆ ਜਾਵੇ ਤੇਰੇ ਅੰਦਰ ਇਹਨਾਂ ਦਾ, ਫਿਰ ਕਿਸੇ ਦਾ ਕੁਛ ਨਹੀਂ ਵਿਗੜਨਾ, ਤੈਨੂੰ ਇਹ ਰੋੜ ਦੇਣਗੀਆਂ ਅੱਜ ਕੇ ਆਖੋ ਸਤ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਪੰਜਾਂ ਨੂੰ ਸਮੇਤ ਪਰਿਵਾਰ ਦੇ ਹੀ ਸਿੱਖਾਂ ਦੇ ਮਨ ਵਿੱਚੋਂ ਕੱਢ ਦਿੱਤਾ। ਮਾਰ ਕੱਢੇ ਤੁਦ ਸਪਰ ਵਾਰੇ, ਜੋ ਇਹਨਾਂ ਤੋਂ ਔਗਣ ਪੈਦਾ ਹੁੰਦੇ ਨੇ, ਕਾਮ ਤੋਂ ਬਹੁਤ ਬੁਰਾ ਔਗਣ ਪੈਦਾ ਹੁੰਦਾ, ਸਭ ਗ੍ਰਿਸ਼ਤੀ ਹੈ, ਧੀ ਭੈਣ ਦੀ ਇੱਜ਼ਤ ਤੋਂ ਵੱਖਰਾ ਕਰ ਦਿੰਦਾ ਬੰਦੇ ਨੂੰ, ਲੋਭ ਤੋਂ ਕੀ ਔਗਣ ਪੈਦਾ ਹੁੰਦਾ, ਗੁਰਦੁਆਰੇ ਦੀ ਗੋਲਕ ਦੀ ਵੀ ਪਰਖ ਨਹੀਂ ਰਹਿੰਦੀ ਅੱਜ ਕੇ ਆਖੋ ਸਤ, ਸਕੇ ਭਾਈ ਦੀ ਪਰਖ ਨਹੀਂ ਰਹਿੰਦੀ, ਡੁਪਲੀਕੇਟ ਇੰਤਕਾਲ ਕਰਾ ਲ ਮੈਦਾ ਆਪਣੇ ਲੋ ਅਹੰ ਬਸ ਕਿਹਦੀ ਪਰਖ, ਉਹਦਾ ਤਾਂ ਤੁਹਾਨੂੰ ਸੁਖਮਨੀ ਨੇ ਕਹਿ ਦਿੱਤਾ, ਕਿਸੇ ਨਾ ਵਧੇ ਆਪ ਅਹੰਕਾਰੀ, ਜਿਹਨੂੰ ਆਪਣੇ ਆਪ ਦਾ ਮਾਣ ਹੋ ਗਿਆ ਉਹਨੇ ਮੰਨਣਾ ਹੀ ਨਹੀਂ ਵੀ ਦੁਨੀਆਂ ਚ ਮੇਤੇ ਬਿਨਾ ਕੋਈ ਹੋਰ ਹੈਗਾ, ਤੇ ਨਾਲ ਨਤੀਜਾ ਧਰਮ ਰਾਏ ਤਿਸ ਕਰੇ ਖੁਆਰੀ ਬਣਿਆ। ਮਹਾਰਾਜ ਨੇ ਸਮੇਤ ਔਗਣਾ ਦੇ, ਜਦੋਂ ਤੁਹਾਡੀ ਬਿਮਾਰੀ ਕੋਈ ਡਾਕਟਰ ਦੂਰ ਕਰਦਾ, ਤੁਹਾਨੂੰ ਭੁਲੇਖ ਹੈ ਕਿ ਤਾਂ ਆਪ ਹਟਾਤਾ, ਟੀਬੀ ਹਟਾਤੀ, ਉਸ ਟੀਬੀ ਦਾ ਅੰਦਰ ਪਰਿਵਾਰ ਬਣਿਆ ਹੋਇਆ ਸੀ ਜਰਾਸੀਮਾਂ ਦਾ, ਉਸ ਮਲੇਰੀਏ ਦਾ ਅੰਦਰ ਪਰਿਵਾਰ, ਜਦ ਤੱਕ ਉਹ ਪਰਿਵਾਰ ਖਤਮ ਨਹੀਂ ਹੋਊਗਾ, ਕਰੋਸੀਨ ਪੈਰਾਸੀਟਾਮੋਲ ਖਾ ਕੇ ਟੈਂਪਰੇਚਰ ਡਾਊਨ ਕਰ ਲਓਗੇ, ਪਰ ਤਾਪ ਨਹੀਂ ਹਟੂਗਾ ਅੱਜ ਕੇ ਆਖੋ ਸਦਨ, ਜਦ ਤੱਕ ਜਰਾਸੀਮ ਖਤਮ ਨਹੀਂ ਹੁੰਦੇ, ਫੇਰ ਚੜ ਜਾਊਗਾ, ਫੇਰ ਚੜ ਜਾਊਗਾ। ਧੰਨ ਗੁਰੂ ਰਾਮਦਾਸ ਜੀ ਨੇ ਇਹਨਾਂ ਪੰਜਾਂ ਔਗਣਾਂ ਨੂੰ ਸਮੇਤ ਪਰਿਵਾਰਾਂ ਦੇ ਜੋ ਵਿਸ਼ੇ ਵਿਕਾਰ ਇਹਨਾਂ ਚੋਂ ਉੱਠ ਰਹੇ ਨੇ, ਬੁਰਿਆਈਆਂ ਸਿੱਖਾਂ ਦੇ ਅੰਦਰੋਂ ਸਾਰੇ ਹੀ ਖਤਮ ਕਰ ਦਿੱਤੇ।
ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰਿਆ।
ਸ੍ਰੀ ਅੰਮ੍ਰਿਤਸਰ ਸਾਹਿਬ, ਧੰਨ ਹੈ ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ, ਧੰਨ ਸੋ ਤੇਰਾ ਥਾਨ ਹੈ। ਆਪਾਂ ਹੀ ਨਹੀਂ ਕਹਿੰਦੇ, ਕੋਈ ਕੱਟੜਵਾਦੀ ਮੂਰਖ ਨਾ ਕਵੇ, ਹਰ ਕੌਮ ਦਾ ਬੰਦਾ ਕਹਿੰਦਾ। ਬਹੁਤ ਵੱਡਾ ਮੌਲਵੀ ਆਇਆ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਵਾਸਤੇ, ਕੋਈ ਵਰਲਡ ਲੈਵਲ ਦਾ ਇਹਨਾਂ ਦਾ ਵੱਡਾ ਸੀ, ਉਹ ਸੰਤ ਹਰਜਨ ਸਿੰਘ ਲੌਂਗੋ ਵਾਲੇ ਪ੍ਰੈਜੀਡੈਂਟ ਸੀ ਉਦੋਂ। ਜਦੋਂ ਇਹੋ ਜਿਹੇ ਬੰਦੇ ਆਉਂਦੇ ਆ ਉੱਥੇ ਇੰਤਜ਼ਾਮ ਕਰਨਾ ਪੈਂਦਾ, ਆਓ ਭਗਤ ਵੀ ਕੀਤੀ ਉਹਦੀ, ਤੇ ਨਾਲ ਤੁਰੇ ਹਰਚੰਦ ਸਿੰਘ ਉਹਨੀ ਦਰਸ਼ਨ ਕਰਾਉਣ, ਪਰ ਕਰਮਾਂ ਵਿੱਚ ਕਿਤੇ ਐਵੇਂ ਥੋੜਾ ਲੰਘ ਜਾਣਾ। ਬਾਬਾ ਦੀਪ ਸਿੰਘ ਜੀ ਵੀ ਪ੍ਰਕਰਮਾਂ ਚ ਬੈਠੇ ਅੱਜ ਕੇ ਆਖੋ ਸਤ, ਬਾਬਾ ਬੁੱਢਾ ਸਾਹਿਬ ਵੀ ਪ੍ਰਕਰਮਾਂ ਚ ਬੈਠੇ, ਦੁੱਖ ਭੰਜਨੀ ਬੇਰੀ ਵੀ ਪ੍ਰਕਰਮਾਂ ਚ, ਕਿਤੇ ਐਵੇਂ ਲੰਘ ਜਾਣਾ ਆਪਾਂ ਨੇ ਗੁਰਸਿੱਖ ਦੇ। ਦੱਸਦੇ ਗਏ ਇਹ ਬੂੰਗੇ ਕਿਹੜੇ ਨੇ, ਇਹ ਬਾਬਾ ਦੀਪ ਸਿੰਘ ਦੀ ਫੋਟੋ ਕਿਉਂ ਲੱਗੀ ਹੈ, ਬਹੁਤ ਸਹਿਜ ਨਾਲ। ਤੇ ਉਹ ਮੌਲਵੀ ਸਾਹਿਬ ਕਹਿੰਦੇ, ਸੰਤ ਜੀ ਮੈਂ ਥੋੜਾ ਚਿਰ ਹੁਣ ਬਾਹਰ ਜਾਊਂਗਾ, ਬਾਕੀ ਦੀ ਯਾਤਰਾ ਆ ਕੇ ਕਰੂੰਗਾ। ਪੁੱਛਿਆ ਕੋਈ ਸਰੀਰ ਦੀ ਕਿਰਿਆ ਕਰਨ ਜਾਣਾ, ਇੱਥੇ ਸਭ ਕੁਝ ਇੰਤਜ਼ਾਮ ਹੈ, ਬਾਥਰੂਮ ਬਣੇ ਨੇ, ਰੈਸਟ ਰੂਮ ਬਣੇ ਨੇ, ਤੁਸੀਂ ਜਾਣਾ ਕਿਉਂ ਹੈ ਬਾਹਰ? ਧੰਨ ਸੋ ਤੇਰਾ ਥਾਨ ਹੈ। ਉਹ ਮੌਲਵੀ ਸਾਹਿਬ ਕਹਿੰਦੇ, ਸੰਤ ਜੀ ਮੇਰੀ ਨਿਵਾਜ਼ ਦਾ ਟਾਈਮ ਹੋ ਗਿਆ, ਮੈਂ ਨਿਵਾਜ਼ ਪੜ੍ਹਨ ਬਾਹਰ ਜਾਣਾ। ਉਹ ਨਹੀਂ ਖਿਜਾਉਂਦੇ, ਮੇਰੇ ਹਣਦੇ ਨੂੰ ਪਤਾ ਹਲ ਵਾਹੁੰਦਾ ਮੁਸਲਮਾਨ ਬੋਧ ਖੜਾ ਕੇ ਵਾਹਣ ਵਿਚ ਨਵਾਜ਼ ਪੜਦਾ ਹੁੰਦਾ ਸੀ, ਟ੍ਰੇਨ ਵਿਚ ਡੱਬੇ ਵਿਚ ਨਵਾਜ਼ ਪੜਦੇ ਮੈਂ ਦੇਖੇ ਸਫ਼ਰ ਕਰਦੇ। ਨਵਾਜ਼ ਦਾ ਟਾਈਮ ਮੁਸਲਮਾਨਾਂ ਦੇ ਸਾਰੇ ਸਕੂਲ ਬੰਦ ਹੋ ਜਾਣਗੇ, ਰਿਸੈਸ ਅੱਧੀ ਛੁੱਟੀ ਉਦੋਂ ਹੁੰਦੀ ਹੈ ਉਹਨਾਂ ਦੀ ਜਦੋਂ ਨਿਵਾਸ ਦਾ ਟਾਈਮ ਹੁੰਦਾ। ਫਰੀਦਕੋਟ ਲੈ ਜਾ ਕੇ ਦੇਖਦੇ ਹੁਣ ਵੀ ਹੈਗੇ ਸਕੂਲ, ਘੜੀ ਨੀ ਉਹਨਾਂ ਨੇ ਵੇਖਣੀ, ਅੱਧੀ ਛੁੱਟੀ ਨਿਵਾਸ ਦੇ ਟਾਈਮ ਹੋ, ਉਹ ਨੀ ਖੁੰਝਦੇ ਨੀ। ਮੇਰਾ ਨਿਵਾਸ ਦਾ ਟਾਈਮ ਹੋ ਗਿਆ, ਸੰਤ ਹਰਜਨ ਸਿੰਘ ਕਹਿੰਦੇ ਫਿਰ ਬਾਹਰ ਕਾਹਤੇ ਜਾਣੇ, ਬਾਹਰ ਕਿਉਂ ਜਾਣੇ? ਕਹਿੰਦੇ ਹਰਿਮੰਦਰ ਹੈ, ਸਿੱਖਾਂ ਦਾ ਗੁਰਦੁਆਰਾ ਬਹੁਤ ਵੱਡਾ ਇੱਥੇ। ਸੰਤ ਕਹਿੰਦੇ ਅਸੀਂ ਕੋਲ ਖੜਦੇ ਹਾਂ, ਪ੍ਰਕਰਮਾਂ ਚ ਨਵਾਜ਼ ਪੜ ਕੇ ਖੋਸਾ, ਤੈਨੂੰ ਪਤਾ ਨੀ ਇਹਦੀ ਨੀ ਪੱਥਰੇ ਮੁਸਲਮਾਨ ਨੇ ਰੱਖੀ ਹੈ, ਤੂੰ ਤਾਂ ਦੇਖਣ ਆਏ। ਨਵਾਜ਼ ਪੜੀ ਪ੍ਰਕਰਮਾਂ ਦੇ ਵਿੱਚ, ਯਾਤਰਾ ਕੀਤੀ, ਕਦੇ ਅੰਮ੍ਰਿਤਸਰ ਜਾਇਓ ਰੋਜ਼ ਨਾਮਚਾ ਪੜੇ ਉੱਥੇ ਦਾ, ਰੋਜ਼ ਨਾਮਚਾ ਜਾਂਦਾ ਹੋਇਆ ਮੌਲਵੀ ਲਿਖ ਕੇ ਗਿਆ, ਉਹ ਮੁਸਲਮਾਨ ਵੀਰੋ ਜੇ ਖੁਦਾ ਨੂੰ ਮਿਲਣਾ ਤਾਂ ਹਰਿਮੰਦਰ ਸਾਹਿਬ ਆ ਜਾਓ, ਖੋ ਸਭ ਇੱਥੇ ਵਸਦਾ ਹੈ ਖੁਦਾ। ਕਹਿੰਦਾ ਮੈਨੂੰ ਦੁੱਖ ਹੈ ਕਿ ਮਸੀਤ ਵਿਚ ਜਾ ਕੇ ਸਿੱਖ ਜਬਰੀ ਨਹੀਂ ਪੜ ਸਕਦਾ, ਪਰ ਇੰਨਾ ਧਨ ਥਾਂ ਨੇ ਜਿੱਥੇ ਮੈਨੂੰ ਅਲਾਊਡ ਕਰ ਦਿੱਤਾ ਤੁਸੀਂ ਨਵਾਜ਼ ਪੜੋ। ਤੂੰ ਕੀ ਪੜੇਗਾ? ਛੇ ਮੁਸਲਮਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਐਸਾ ਥਾਨ ਧਨ ਸੋ ਤੇਰਾ ਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਤੂੰ ਆ ਕੇ ਬੈਠਿਆ। ਇੱਕ ਹਾੜ 1678 ਨੂੰ ਜਿੱਥੇ ਟੱਕ ਲਾਇਆ ਤੂੰ ਆ ਕੇ, ਧੰਨ ਸੋ ਤੇਰਾ ਥਾਨ ਸ੍ਰੀ ਅੰਮ੍ਰਿਤਸਰ। ਅਗਲੀ ਤੁਕ ਧੰਨ ਤੇਰਾ ਪੈਸ਼ਕਾਰਿਆ, ਫਾਰਸੀ ਦਾ ਸ਼ਬਦ ਹੈ, ਪੈਸ਼ਕਾਰ ਹੁੰਦਾ ਆਦਰ ਸਤਕਾਰ, ਕਿਸੇ ਨੂੰ ਜੀਆਂ ਕਹਿਣਾ, ਖੁਸ਼ ਆਮਦੀਦ ਕਹਿਣਾ, ਕਿਸੇ ਆਏ ਦਾ ਸਤਕਾਰ ਕਰਨਾ। ਰਾਏ ਸੱਤਾ ਜੀ ਕਹਿੰਦੇ ਤੇਰਾ ਅੰਮ੍ਰਿਤਸਰ ਵੀ ਧੰਨ ਹੈ, ਜਿੱਥੇ ਤੂੰ ਬੈਠਾ ਹੈ ਤੂੰ ਵੀ ਧੰਨ ਹੈ, ਤੇਰੇ ਜਿੰਨਾ ਸਤਕਾਰ ਹੁੰਦਾ ਵੀ ਮੈਂ ਕਿਸੇ ਦਾ ਨਹੀਂ ਦੇਖਿਆ। ਖੋ ਸਭ ਇੱਕ ਖਰੀਦਾਸ ਕਵੀ ਹੋਏ ਨੇ, ਬਹੁਤ ਉੱਚੀ ਕੋਟੀ ਦੇ ਉਦਾਸੀ ਸਾਧੂ, ਉਹ ਜਦ ਗਏ ਯਾਤਰਾ ਕਰਨੇ, ਉਹਨੇ ਇੱਕ ਦੋਹਰਾ ਲਿਖਿਆ ਕਿਤਾਬਾਂ ਉਹਦੀ, ਕਹਿੰਦਾ ਬੈਕੁੰਠ ਨੂੰ ਤੇ ਹਰਿਮੰਦਰ ਨੂੰ ਮੈਂ ਤਖੜੀ ਚ ਪਾ ਕੇ ਤੋਲਿਆ। ਬੈਕੁੰਠ ਨੂੰ ਇੱਕ ਬਾਲੜੇ ਚ, ਇੱਕ ਨੂੰ ਹਰਿਮੰਦਰ ਸਾਹਿਬ। ਕਹਿੰਦਾ ਜਿਹੜਾ ਹੌਲਾ ਸੀ ਉੱਪਰ ਨੂੰ ਉੱਠ ਗਿੜਿਆ, ਜਿਹੜਾ ਭਾਰਾ ਸੀ ਧਰਤੀ ਤੇ ਆ ਗਿਆ। ਸਮਝ ਗਏ ਹੋ? ਮੁਸਲਮਾਨ ਬੇਸ਼ਤ ਮੰਗਦੇ ਨੇ ਉੱਪਰ ਸੱਤਵੇਂ ਕਾਸ਼ ਚ, ਕਹਿੰਦਾ ਹੌਲਾ ਸੀ ਜਿਹੜਾ ਉੱਪਰ ਨੂੰ ਚਲਿਆ ਗਿਆ। ਬੈਕੁੰਠ ਔਰ ਹਰਿਮੰਦਰ ਕੋ ਤੋਲਿਓ ਹਰੀ ਹਰਦਾਸ, ਗੌਰੋ ਹੋ ਸੋ ਧਰ ਰਿਹੋ ਹੌੜੋ ਚੜੋ ਆਕਾਸ਼। ਇੱਥੇ ਤੱਕ ਬੜੇ ਧੰਨ ਸੋ ਤੇਰਾ ਥਾਨ ਹੈ, ਕਿਤੇ ਸ਼ਰਧਾ ਬਣੂਗੀ ਆਪਣੀ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ, ਤੁਸੀਂ ਉਹਨੂੰ ਵਿਦਵਾਨ ਜਾਣਦੇ ਹੋ, ਬਹੁਤ ਵਿਦਵਾਨ ਸੀ। ਮੈਂ ਗੁਰੂ ਦੀ ਹਜ਼ੂਰੀ ਵਿਚ ਕਹਿੰਦਾ ਇੱਕ ਪੂਰਨ ਸੰਤ ਸੀ ਡਾਕਟਰ ਵੀਰ ਸਿੰਘ, ਸੰਤ ਪੂਰਨ ਗੁਰਸਿੱਖ ਸੀ ਡਾਕਟਰ ਵੀਰ ਸਿੰਘ। ਇੰਨਾ ਸਿਮਰਨ, ਇੰਨਾ ਸ਼ਬਦ ਸੁਰਤ ਦਾ ਮੇਲ, ਇਹ ਜਿਹੜੇ ਗ੍ਰੰਥ ਅੱਜ ਲੋਕ ਸਾਡੇ ਵਿਦਵਾਨ ਪੜ੍ਹਦੇ ਕਿਤੇ ਐਵੇਂ ਫੁੱਟ ਪਏ, ਕੋਈ ਸੁਰਤ ਉੱਚੀ ਗਈ ਹੋਈ ਸੀ। ਉੱਚੀ ਗੱਲਾਂ ਤੇ ਉਹੀ ਹੋਣੀ ਹੈ, ਬਾਣੀ ਉਹੀ, ਕਥਾ ਕੀਰਤਨ ਉਹੀ ਹੈ, ਸੁਰਤ ਦੀ ਭਾਵਨਾ ਜਿਉਂ ਜਿਉਂ ਉੱਚੀ ਉੱਠਦੀ ਹੈ ਉਹਨਾਂ ਗੱਲਾਂ ਵਿੱਚ ਰਸ ਆਉਣ ਲੱਗ ਜਾਂਦਾ, ਉਹੀ ਗੱਲਾਂ ਤੁਹਾਨੂੰ ਨਵੀਆਂ ਦਿਖਣ ਲੱਗ ਪੈਣਗੀਆਂ। ਸੁਰਤ ਉੱਚੀ ਉੱਠੀ, ਐਡੇ ਵੱਡੇ ਵਿਦਵਾਨ ਜਿਨ੍ਹਾਂ ਦੀ ਕੋਠੀ ਵਿੱਚ 105 ਤਰ੍ਹਾਂ ਦਾ ਗੁਲਾਬ ਲੱਗਿਆ ਹੋਇਆ ਸੀ, 105 ਤਰ੍ਹਾਂ ਦਾ ਗੁਲਾਬ, ਐਡੀ ਉੱਚੀ ਵਸਤਾ ਤੁਹਾਨੂੰ ਪਤਾ ਨਹੀਂ ਹੋਣਾ। ਉਹ ਨਿਰਮਲੇ ਸਾਧੂਆਂ ਦੇ ਚੇਲੇ ਸੀ, ਨਿਰਮਲ ਸੰਪਰਦਾਇ ਭਾਈ ਡਾਕਟਰ ਵੀਰ ਸਿੰਘ ਜੀ ਦੇ, ਜਿਨ੍ਹਾਂ ਨੇ ਪੜ੍ਹਾਇਆ ਉਹਨਾਂ ਨੂੰ। ਕੀ ਕਰਦੇ ਹੁੰਦੇ ਸੀ? ਕਿਸੇ ਨੂੰ ਨਹੀਂ ਦੱਸਣਾ। 1 ਵਜੇ ਹਰਿਮੰਦਰ ਸਾਹਿਬ ਜਾਂਦੇ ਹੁੰਦੇ ਸੀ ਡਾਕਟਰ ਵੀਰ ਸਿੰਘ, ਭੇਖ ਬਦਲ ਕੇ। ਕੀ ਕਰਦੇ ਹੁੰਦੇ ਸੀ? ਪਰਿਕਰਮਾ ਧੋਂਦੇ ਹੁੰਦੇ ਸੀ ਆਪ ਜਾ ਕੇ ਹਰਿਮੰਦਰ ਸਾਹਿਬ। ਡਾਕਟਰ ਵੀਰ ਸਿੰਘ ਨਿਤਨੇਮ, ਜਿੰਨਾ ਚਿਰ ਸਰੀਰ ਚੱਲਦਾ ਰਿਹਾ ਕਿਸੇ ਨੂੰ ਦੱਸਣਾ ਨੀ, ਚੇਲੇ ਚਟੜੇ ਨੀ ਨਾਲ ਲਿਜਾਣੇ। ਅਸੀਂ ਤਾਂ ਹਰਿਮੰਦਰ ਸਾਹਿਬ ਵੀ ਜਾਵਾਂਗੇ, ਪਹਿਲਾਂ ਬੀਡੀ ਵਾਲੇ ਨੂੰ ਕਹੋਗੇ ਉੱਥੇ ਮੇਰੀਆਂ ਫੋਟੋਆਂ ਤਾਰੀ ਹਰਿਮੰਦਰ ਦੇ ਨਾਲ, ਮੇਰੀਆਂ ਫੋਟੋਆਂ ਤਾਰੀ। ਨਹੀਂ ਨਹੀਂ, ਇਹ ਕੋਈ ਗੁਰਮਤ ਦੀ ਗੱਲ ਨੀ, ਕਿਸੇ ਨੂੰ ਗੁੱਸੇ ਹੋਣਾ ਲੱਗੋ, ਹੋਣ ਦੋ। ਹਰਿਮੰਦਰ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਨਾ ਕਰੋ, ਹਰਿਮੰਦਰ ਨਾਲ ਮਿਲਣ ਦੀ ਕੋਸ਼ਿਸ਼ ਕਰੋ। ਉਲਟ ਕਿਰਿਆ ਹੋ ਗਈ ਸਾਡੀ, ਕਿਸੇ ਨੂੰ ਨੀ ਦੱਸਣਾ। ਕੀ ਵੇਖਿਆ ਉਹਨਾਂ ਨੇ ਉੱਥੇ? ਇੱਕ ਜੋਗੀਆਂ ਦਾ ਮਹੰਤ, 2-2 ਗਜ ਲੰਮੀਆਂ ਉਹਦੀਆਂ ਜਟਾਂ, ਸਵਾ ਮਲੀ ਬੁੰਦਰਾਂ ਪਾਈਆਂ ਹੋਈਆਂ। ਉਹ ਕੀ ਕਰਦਾ ਹੁੰਦਾ ਸੀ ਜੋਗੀ? ਭਾਈ ਵੀਰ ਸਿੰਘ ਤਾਂ ਕੱਪੜੇ ਨਾਲ ਧੋਂਦੇ ਸੀ ਪ੍ਰਕਾਰਾਵਾਂ ਨੂੰ, ਉਹ ਆਪਣੀਆਂ ਜਟਾਂ ਨਾਲ ਧੋਂਦਾ ਹੁੰਦਾ ਸੀ ਜੋਗੀ। ਚੁਬਾ ਮਾਰਨਾ, ਜਟਾਂ ਗਿੱਲੀਆਂ ਕਰਨੀਆਂ, ਆਪਣੇ ਕੇਸਾਂ ਨਾਲ ਹਰਿਮੰਦਰ ਸਾਹਿਬ ਦੀਆਂ ਪ੍ਰਕਾਰਾਵਾਂ ਨੂੰ ਧੋਣਾ ਕੇਸਾਂ ਦੇ। ਭਾਈ ਵੀਰ ਸਿੰਘ ਨੇ ਆਪ ਲਿਖੀ ਹੈ ਗੱਲ, ਕਿਸੇ ਦੀ ਸੁਣੀ ਹੋਈ ਨੀ। ਕਹਿੰਦਾ ਮੇਰੀ ਅਜੇ ਅਵਸਥਾ ਉੱਥੇ ਪੁੱਜੀ ਨਹੀਂ ਸੀ। ਕਹਿੰਦਾ ਮੈਂ ਮਨ ਵਿੱਚ ਕੀਤਾ ਵੀ ਇਹ ਸਾਧ ਨੂੰ ਪੁੱਛਾਂ ਵੀ ਤੂੰ ਜਟਾਂ ਨਾਲ ਕਾਹਤੇ ਧੋਣਾ ਪ੍ਰਕਰਮਾਂ ਨੂੰ, ਇੱਥੇ ਕੱਪੜੇ ਹੈ ਜਦ ਹੈਗਾ ਸਾਰਾ ਉੱਥੇ ਪਿਆ ਜਿਹਨੇ ਧੋਣੀਆਂ ਜਾ ਕੇ। ਕਹਿੰਦੇ ਮੇਰੇ ਮਨ ਚ ਥੋੜਾ ਜਿਹਾ ਇਹੋ ਜਿਹਾ ਸੀ ਵੀ ਲੋਕਾਂ ਨੂੰ ਦਿਖਾਉਣ ਖਾਤਰ ਕਰਦਾ ਹੈ, ਅੱਜ ਕਿਹੇ ਖੁਸ਼ ਭਾਵਨਾ ਜੇ ਉੱਪਰ ਪੁੱਜੀ। ਸੁਖੀਏ ਕਹੋ ਭੇਖ ਹੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਲੋਕ। ਮੈਂ ਕਹਿੰਦਾ ਇੱਛਾ ਕੀਤੀ ਇਹਨੂੰ ਪੁੱਛਾਂ, ਪਰ ਕਹਿੰਦਾ ਸਾਲ ਲੰਘ ਗਿਆ, ਮੇਰੇ ਵਿੱਚ ਹੌਸਲਾ ਨਹੀਂ ਪਿਆ ਉਸ ਬਾਬੇ ਦੇ ਸਾਹਮਣੇ ਜਾ ਕੇ ਗੱਲ ਕਰਾਂ। 1 ਸਾਲ ਬੀਤ ਗਿਆ, ਜਦ ਜਾਣਾ ਗਿਆ ਆ ਕੀ ਪੁੱਛਾਂ ਜਾ ਕੇ। ਜਦ ਸਾਲ ਬੀਤ ਗਿਆ, ਡਾਕਟਰ ਵੀਰ ਸਿੰਘ ਜੀ ਕਹਿੰਦੇ ਕਿਤੇ ਮਨ ਦੀ ਮਨ ਵਿੱਚ ਇਹ ਨਾ ਰਹਿ ਜਾਵੇ ਇਹ ਕੋਈ ਕਾਰਨ ਹੈ ਜਿਹੜਾ ਜੱਟਾਂ ਦੇ ਨਾਲ ਧੋਂਦੇ, ਉਹ ਕਾਰਨ ਲੱਭੋ। ਪਰ ਸਾਲ ਬੀਤ ਗਿਆ, ਕਿਤੇ ਐਵੇਂ ਨਾ ਲੰਘ ਜਾਵੇ। ਡਾਕਟਰ ਵੀਰ ਸਿੰਘ ਕਹਿੰਦੇ ਫਿਰ ਮੈਂ ਅੰਦਰ ਗਿਆ ਦਰਬਾਰ ਸਾਹਿਬ, ਗੁਰੂ ਰਾਮਦਾਸ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤਾਂ ਉਹਨੂੰ ਬੁਲਾ ਨਹੀਂ ਸਕਦਾ, ਉਹਨੂੰ ਇਹ ਕਹਿ ਦੇ ਮੈਨੂੰ ਬੁਲਾ ਲਵੇ। ਕਿਸੇ ਅਵਸਥਾ ਦੀਆਂ ਗੱਲਾਂ ਨੇ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸ਼ਿਕਾਰਿਆ, ਇੰਨਾ ਸਤਿਕਾਰ ਇੰਨੀ ਇੱਜ਼ਤ। ਕਹਿੰਦੇ ਮੈਂ ਅੰਦਰ ਅਰਦਾਸ ਕੀਤੀ ਜਾ ਕੇ ਕਿ ਕਿਰਪਾ ਕਰ ਗੁਰੂ ਰਾਮਦਾਸ, ਉਸ ਬਾਬੇ ਨੂੰ ਇਹ ਕਹਿ ਦੇ ਮੈਨੂੰ ਬੁਲਾ ਲਓ। ਭਾਈ ਵੀਰ ਸਿੰਘ ਕਹਿੰਦੇ ਜਦੋਂ ਅਰਦਾਸ ਕਰਕੇ ਮੈਂ ਬਾਹਰ ਨਿਕਲਿਆ ਨਾ, ਉਹ ਜਟਾਂ ਹੱਥ ਵਿੱਚ ਫੜੀ ਡਿਊਟੀ ਦੇ ਮੂਹਰੇ ਖੜਾ, ਡਿਊਟੀ ਦੇ ਮੂਹਰੇ, ਤੇ ਮੈਨੂੰ ਪਤਾ ਕੀ ਕਿਹਾ ਉਹਨੇ ਸਾਧੂ ਨੇ? ਕਹਿੰਦੇ ਉਹ ਜੋਗੀ ਮੈਨੂੰ ਕਹਿੰਦਾ ਸਿੱਖਾ ਛੋਟੀ ਜੀ ਗੱਲ ਪਿੱਛੇ ਕਿੱਥੇ ਫਰਮਾਇਸ਼ ਕਰਕੇ ਆਏ ਅੱਜ ਕੇ ਆਖੋ ਇੱਥੇ ਪਤਾ ਲੱਗਦਾ ਸਾਧੂ ਦਾ ਤੁਸੀਂ ਤਾਂ ਫਸ ਗਏ ਹੋਈ ਇੰਨੀ ਛੋਟੀ ਗੱਲ ਸਿਰੇ ਦੇ ਜੱਜ ਕੋਲ ਗਏ ਤੂੰ ਦੱਸ ਕੀ ਪੁੱਛਣਾ ਮੈਂ ਤੂੰ ਹੀ ਪੁੱਛ ਲੈ ਭਾਈ ਵੀਰ ਸਿੰਘ ਕਹਿੰਦੇ ਮੇਰੇ ਪੈਰਾਂ ਵਿੱਚੋਂ ਧਰਤੀ ਨਿਕਲ ਗਈ ਇਹ ਤਾਂ ਕੋਈ ਕਾਰਨ ਹੈ ਜਿਹੜਾ ਜੱਟਾਂ ਨਾਲ ਤੋਂਦਾ ਮੈਨੂੰ ਤਾਂ ਭੁਲੇਖਾ ਸੀ ਕਹਿੰਦੇ ਮਹਾਂਪੁਰਸ਼ੋ ਮੈਂ ਗਲਤੀ ਕੀਤੀ ਹੈ ਪੁੱਛਣਾ ਨਹੀਂ ਸੀ ਚਾਹੀਦਾ ਪਰ ਹੁਣ ਅਰਦਾਸ ਅੰਦਰ ਕਰਿਆ ਹੈ ਹੁਣ ਭਾਵਨਾ ਥੋਤੋਂ ਲੁਕਾਉਣੀ ਨਹੀਂ ਮੈਨੂੰ ਸਾਲ ਦੋ ਸਾਲ ਹੋ ਗਿਆ ਦੇਖਦੇ ਨੂੰ ਜੋਗੀ ਮਤ ਵਿੱਚ ਜਟਾ ਨੂੰ ਬਹੁਤ ਉੱਤੋਂ ਮੰਨਿਆ ਜਾਂਦਾ ਰਹਿਤ ਹੈ ਉਹਨਾਂ ਦੀ ਤੁਸੀਂ ਜਟਾ ਨਾਲ ਜਟਾ ਨੂੰ ਪੱਥਰਾਂ ਤੇ ਫੇਰਦੇ ਹੋ ਇਹ ਬਚਨ ਕਹਿੰਦਾ ਮੇਰੇ ਮੂੰਹ ਤੋਂ ਨਿਕਲ ਗਏ ਘਬਰਾਹਟ ਵਿੱਚ ਕਹਿ ਲਓ ਪ੍ਰਭਾਵ ਕਹਿ ਲਓ ਸਾਧੂ ਦਾ ਜਦੋਂ ਮੈਂ ਕਿਹਾ ਕਿ ਪੱਥਰਾਂ ਉੱਤੇ ਜਟਾਂ ਫੇਰਦੇ ਹੋ ਮੈਂ ਕਾਰਨ ਪੁੱਛਣਾ ਮਹਾਂਪੁਰਸ਼ ਬੱਬਾ ਮਾਰ ਕੇ ਰੋ ਪਏ ਮੇਰੇ ਸਾਹਮਣੇ ਟੱਪ ਟੱਪ ਹੰਝੂ ਡਾਕਟਰ ਵੀਰ ਸਿੰਘ ਕਹਿੰਦੇ ਮੈਂ ਸਮਝ ਗਿਆ ਕੋਈ ਮਹਾਨ ਗਲਤੀ ਹੋਈ ਹੈ ਮੇਰੇ ਮਹਾਨ ਗਲਤੀ ਮੈਂ ਹੱਥ ਬੰਨੇ ਮਹਾਂਪੁਰਸ਼ੋ ਨਿੱਕੇ ਜੇ ਸਵਾਲ ਤੋਂ ਤੁਸੀਂ ਰੋਏ ਕਿਉਂ ਜਿਹੜਾ ਮੈਂ ਕਹਾਂ ਤੁਹਾਨੂੰ ਧੰਨ ਸੋ ਤੇਰਾ ਥਾਨ ਹੈ ਮਹਾਂਪੁਰਸ਼ ਕਹਿੰਦੇ ਸਿੱਖਾ ਐਡਾ ਵਿਦਵਾਨ ਤੂੰ ਗੁਰੂ ਦਾ ਸਿੱਖ ਮੈਂ ਤੇਰੇ ਬੋਲਾਂ ਤੇ ਰੋਇਆ ਕਿਹੜੇ ਬੋਲਾਂ ਤੇ ਤੈਨੂੰ ਇਹ ਪੱਥਰ ਦਿਖਦੇ ਨੇ ਅੱਜ ਕੇ ਆਖੋ ਇਸ ਸ਼ਬਦ ਨੇ ਮੇਰੇ ਸੱਟ ਮਾਰੀ ਯਾਰ ਚੁਭਦੀ ਰਹੂਗੀ ਤੈਨੂੰ ਪੱਥਰ ਦਿਖਦੇ ਨੇ ਪ੍ਰਕਰਮਾਂ ਦੇ ਤੂੰ ਪੁੱਛਦੇ ਜਟਾਂ ਕਿਉਂ ਫੇਰਦੇ ਜਦ ਮੈਂ ਇੱਥੇ ਜਟਾਂ ਨਾਲ ਪ੍ਰਕਰਮਾਂ ਨੂੰ ਧੋਨੇ ਮੈਨੂੰ ਗੁਰੂ ਰਾਮਦਾਸ ਦੇ ਚਰਨ ਦਿਖਦੇ ਨੇ ਅੱਜ ਕੇ ਆਖੋ ਮੈਂ ਪੱਥਰ ਤੇ ਜਟਾਂ ਕਦੇ ਫੇਰੀਆਂ ਹੀ ਨਹੀਂ ਪੱਥਰ ਤੇ ਜਟਾਂ ਦਾ ਕੀ ਮਤਲਬ ਮੈਂ ਤਾਂ ਗੁਰੂ ਰਾਮਦਾਸ ਦੇ ਚਰਨ ਧੋਨੇ ਚਰਨ ਫੜ ਲਏ ਡਾਕਟਰ ਵੀਰ ਸਿੰਘ ਜੀ ਨੇ ਕਹਿੰਦਾ ਮੈਂ ਕਿਸੇ ਸਾਧ ਨੂੰ ਮੱਥਾ ਨਹੀਂ ਸੀ ਟੇਕਿਆ ਤਾਂ ਪੜਾਉਣ ਵਾਲੇ ਗੁਰੂ ਨੂੰ ਇਹ ਪ੍ਰਕਰਮਾਂ ਚ ਉਹਦੇ ਫੜੇ ਮੇਰੇ ਬਹੁਤ ਗਲਤੀ ਹੋਈ ਹੈ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਮੈਨੂੰ ਪੱਥਰ ਦਿਖਦੀਆਂ ਨੇ ਧੰਨ ਸੋ ਤੇਰਾ ਥਾਨ ਹੈ ਮੈਂ ਅਰਦਾਸ ਕਰਦਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਿੱਦਣ ਸਾਨੂੰ ਉੱਥੇ ਬੁਲਾਓ ਸਾਨੂੰ ਵੀ ਤੇਰੇ ਚਰਨਾਂ ਦੇ ਦਰਸ਼ਨ ਹੋ ਜਾਣ ਸਾਨੂੰ ਸੰਖ ਮਰਮਰ ਨਾ ਦਿਖੇ ਮਹਾਤਮਾ ਬੁੱਧ ਬੁੱਧ ਸ਼ਬਦ ਕਿੱਥੋਂ ਬਣੇ ਬੁੱਤ ਬੁੱਤ ਬੁੱਧ ਨੇਪਾਲੀ ਭਾਸ਼ਾ ਦੇ ਵਿੱਚ ਥੱਥਾ ਹੈ ਨਹੀਂ ਥੱਥੇ ਦੀ ਜਗ੍ਹਾ ਥੱਥੇ ਦੀ ਜਗ੍ਹਾ ਤੱਤਾ ਵਰਤਿਆ ਜਾਂਦਾ ਤੁਹਾਡੀ ਅੰਗਰੇਜ਼ੀ ਵਿੱਚ ਕਈ ਹੈ ਨਹੀਂ ਹੈਗਾ ਥੱਥਾ ਟੀ ਆਰ ਐਚ ਮਿਲਾਉਣਾ ਪਊਗਾ ਚੱਚਾ ਹੈਗਾ ਅੰਗਰੇਜ਼ੀ ਚ ਸੀ ਆਰ ਐਚ ਮਿਲਾਉਣਾ ਪਊ ਕਈ ਭਾਸ਼ਾ ਵਿੱਚ ਕਈ ਸ਼ਬਦ ਨਹੀਂ ਨੇਪਾਲੀ ਸ਼ਬਦ ਵਿੱਚ ਭਾਸ਼ਾ ਦੇ ਵਿੱਚ ਤੱਦਾ ਨਹੀਂ ਹੈ ਤੱਤਾ ਬੁੱਤ ਬੁੱਧ ਬੁੱਧ ਬੁੱਤ ਕਿਉਂ ਬੁੱਧ ਨੇ ਬੁੱਤ ਬਣਾਇਆ ਕਿਤੇ ਵਸਤਾ ਪੁੱਜ ਜਾਵੇ ਨਾ ਉਹ ਬੁੱਧ ਹੀ ਮਹਾਤਮਾ ਬੁੱਧ ਦਿਖੂਗਾ ਅੱਜ ਕੇ ਆਖੋ ਬੁੱਤ ਪ੍ਰਸਤੀ ਵਿੱਚ ਨਹੀਂ ਜਾਣਾ ਕਿਉਂ ਬੁੱਤ ਦੀ ਪੂਜਾ ਕਰਦੇ ਨੇ ਉਹ ਸਾਨੂੰ ਨਹੀਂ ਹੁਕਮ ਕਰਨ ਦਾ ਤੈਨੂੰ ਪੱਥਰ ਹੀ ਭਗਵਾਨ ਦਿਖਣ ਲੱਗ ਜਾਵੇ ਅੱਜ ਕੇ ਆਖੋ ਕਿਵੇਂ ਕਰ ਦਿਓ ਮੈਨੂੰ ਪੱਥਰ ਏ ਸੀ ਜਿਹਨੂੰ ਧੰਨੇ ਨੇ ਰੋਟੀਆਂ ਖੜਾਈਆਂ ਅੱਜ ਕੇ ਆਖੋ ਪੱਥਰ ਏ ਸੀ ਜਿਹਨੂੰ ਨਾਮਦੇਵ ਨੇ ਦੁੱਧ ਪਿਲਾਇਆ ਕੋਈ ਮੇਰੇ ਵਰਗਾ ਕਵੇ ਨਾ ਮੰਨਦੇ, ਨਮਿਤ ਨਾਮ ਦੇ ਦੁੱਧ ਪਿਆ। ਚੁੱਕੀਆਂ ਰੋਟੀਆਂ ਕਿੱਥੋਂ ਖਾਧੀਆਂ? ਕਈ ਕਹਿ ਦਿੰਦੇ ਆ ਤੁਹਾਡੇ ਮੇਰੇ ਵਰਗੇ, ਸੁਣਿਆ ਹੋਣਾ ਤੁਸੀਂ ਜ਼ਰੂਰ, ਕਹਿੰਦੇ ਪੱਥਰ ਵਿੱਚੋਂ ਭਗਵਾਨ ਨਿਕਲ ਆਇਆ। ਕਈ ਵਾਰ ਸੁਣੀ ਹੋਣੀ ਹੈ ਗੱਲ ਤੁਸੀਂ ਧੰਨੇ ਨੂੰ, ਉਹਨਾਂ ਨੂੰ ਪੁੱਛਿਆ ਕਰੋ ਵੀ ਪੱਥਰ ਵਿੱਚ ਭਗਵਾਨ ਦਾ ਡਰਾਇੰਗ ਰੂਮ ਬਣਾਇਆ ਤਾ, ਬੈਡਰੂਮ ਤਾ ਉਹਦਾ, ਉਹ ਪੱਥਰ ਚੋਂ ਤਾਂ ਨਿਕਲਦਾ ਜੇ ਬਾਹਰ ਨਾ ਹੁੰਦਾ। ਕੀ ਬਾਹਰ ਭਗਵਾਨ ਹੈ ਨਹੀਂ ਸੀ? ਪੱਥਰ ਚੋਂ ਨਿਕਲਿਆ ਨੀ, ਪੱਥਰ ਹੀ ਭਗਵਾਨ ਦੇਖਣ ਲੱਗ ਪਿਆ। ਅੱਜ ਕੇ ਆਖੋ ਸਭ ਗੱਲ ਹੀ ਨਹੀਂ ਹੋਈ। ਤੁਹਾਡੇ ਭਰਾ ਧੰਨੇ ਜੱਟ ਨੂੰ ਪੱਥਰ ਭਗਵਾਨ ਦਿਖਿਆ, ਤੁਹਾਨੂੰ ਇਨਸਾਨ ਭਗਵਾਨ ਨਹੀਂ ਦਿਖਦਾ। ਅੱਜ ਕੇ ਆਖੋ ਸਭ, ਤੁਹਾਨੂੰ ਬੰਦਾ ਬੰਦਾ ਨਹੀਂ ਦਿਖਦਾ, ਭਗਵਾਨ ਤਾਂ ਦਿਖਣਾ ਕਿੱਥੇ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰ। ਆਓ ਭਗਤ ਜੀ ਆਇਆ ਵੈਲਕਮ ਕਹਿਣਾ, ਕਿਸੇ ਆਏ ਦਾ ਸਤਿਕਾਰ ਕਰਨਾ, ਉਹ ਵੀ ਤੁਹਾਨੇ, ਕਿਉਂਕਿ ਇੰਦਰ ਵਰਗਿਆਂ ਨੂੰ ਵੀ ਤੇਰੇ ਦਰ ਤੇ ਆਉਣਾ ਪਿਆ, ਤੇਰੀ ਸ਼ਰਨ ਲੈਣੀ ਪਈ।
ਨਾਨਕ ਤੂੰ ਹੈ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ।
ਧੰਨ ਭਾਈ ਸੱਤਾ ਜੀ, ਤੇਰਾ ਨਾਂ ਜ਼ਰੂਰ ਰਾਮਦਾਸ ਹੈ, ਪਰ ਨਾਨਕ ਵੀ ਤੂੰ ਹੀ ਹੈ, ਲੈਣਾ ਵੀ ਤੂੰ। ਨਾਨਕ ਤੂੰ ਲੈਣਾ ਕਹੀਏ, ਗੁਰੂ ਅੰਗਦ ਵੀ ਤੂੰ ਹੀ, ਗੁਰ ਅਮਰ ਤੂੰ ਵਿਚਾਰਿਆ, ਅਮਰਦਾਸ ਵੀ ਤੂੰ ਹੀ ਹੈ। ਇੱਕ ਦਿਨ ਡਿਟੇਲ ਵਿੱਚ ਤੁਹਾਨੂੰ ਬੇਨਤੀ ਕੀਤੀ ਸੀ, ਜੁਦੇ ਨਹੀਂ ਸਮਝਣਾ, ਦੱਸਾਂ ਗੁਰੂਆਂ ਨੂੰ, ਸਮਝੀ ਬੈਠੇ। ਕਈਆਂ ਘਰਾਂ ਚ ਦੇਖਿਆ ਇੱਕੋ ਗੁਰੂ ਦੀ ਫੋਟੋ ਸਾਰੇ ਕਮਰਿਆਂ ਚ, ਦੂਏ ਦੀ ਲਾਉਣ ਗਈ ਨਹੀਂ। ਗੁਰੂ ਨਾਨਕ ਦੇਵ ਗੋਬਿੰਦ ਰੂਪ ਪ੍ਰਮਾਣ ਦਿੱਤਾ ਸੀ ਤੁਹਾਨੂੰ ਭਾਈ ਸੰਤੋਖ ਸਿੰਘ ਜੀ ਦਾ, ਇੱਕ ਰਾਜਾ ਦਿਨ ਵਿੱਚ 10 ਪੁਸ਼ਾਕਾਂ ਬਦਲਦਾ, ਫੌਜ ਵਿੱਚ ਜਾਊਗਾ ਕੱਪੜੇ ਹੋਰ ਪਾਊਗਾ, ਮਹਿਮਾਨਾਂ ਕੋਲ ਜਾਊਗਾ ਵਰਦੀ ਹੋਰ ਪਾਊਗਾ, ਸ਼ਿਕਾਰ ਖੇਡਣ ਜਾਊਗਾ ਵਰਦੀ ਹੋਰ ਪਾਊ, ਕਚਹਿਰੀ ਵਿੱਚ ਜਾਊਗਾ ਵਰਦੀ ਹੋਰ ਪਾਊਗਾ, ਮਹਿਲਾਂ ਵਿੱਚ ਜਾਊਗਾ ਕੱਪੜੇ ਹੋਰ ਪਾਊਗਾ। ਭਾਈ ਸੰਤੋਖ ਸਿੰਘ ਜਿਉ ਇੱਕ ਅਧਪਤ ਕੋਸ਼ਿਸ਼ ਤਜਕ ਸੂਰਜ ਪ੍ਰਕਾਸ਼, ਇੱਕ ਰਾਜਾ ਦਿਨ ਵਿੱਚ ਕਿੰਨੇ ਕੱਪੜੇ ਬਦਲਦਾ। ਬੈਠਤ ਦੂਤੀ ਸਭਾ ਮੈਂ ਸਜ ਕੇ, ਕੱਪੜੇ ਬਦਲ ਕੇ ਦੂਜੀ ਜਗ੍ਹਾ ਚਲੇ ਜਾਂਦੇ। ਭਾਈ ਸਾਹਿਬ ਕਹਿੰਦੇ ਉਸ ਰਾਜੇ ਨੇ ਕੱਪੜੇ ਬਦਲੇ ਆ, ਰਾਜਾ ਤਾਂ ਨਹੀਂ ਬਦਲਿਆ, ਕੱਪੜੇ ਬਦਲਣ ਕਰਕੇ ਰਾਜਾ ਤੋਂ ਬਦਲਿਆ ਨਹੀਂ, ਰਾਜਾ ਤੋਂ ਹੀ ਰਹੇ ਨਾਨਕ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ ਆ, ਨਾਨਕ ਨਹੀਂ ਬਦਲਿਆ। ਆਖੋ ਸਤਨਾਮ, ਕਰਮੀ ਆਵੇ ਕੱਪੜਾ ਸਰੀਰ ਇੱਕ ਕੱਪੜਾ ਹੈ, ਨਾਨਕ ਨਹੀਂ ਬਦਲਿਆ, ਉਹਦੀ ਜੋਤ ਨੇ 10 ਕੱਪੜੇ ਬਦਲੇ। ਤੁਹਾਨੂੰ ਵਹਿਮ ਹੈ ਜੁਦੇ ਜੁਦੇ, ਹੁਣ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਅਰਦਾਸ ਕਰਨੀ ਹੈ, ਇੱਥੋਂ ਹੀ ਸਿੱਖਿਆ ਲੈ ਲਓ, ਇੱਕੋ ਸੀ। ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਹੈ, ਕੇਵਲ 6 ਦੀ, 3 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ, ਉਹ ਨਹੀਂ 6ਵੇਂ 7ਵੇਂ 8ਵੇਂ ਨੇ ਇੱਕ ਤੁਕ ਵੀ ਨਹੀਂ ਉਚਾਰੀ, ਨਹੀਂ ਉਚਾਰੀ, 10ਵੇਂ ਨੇ ਉਚਾਰੀ ਹੈ, ਉਹ ਮਹਾਰਾਜ ਵਿੱਚ ਸ਼ਾਮਲ ਨਹੀਂ ਕੀਤੀ, ਰਹਿ ਗਏ 6, ਪਹਿਲੇ ਤੋਂ 5ਵੇਂ ਤੱਕ, ਫਿਰ 9ਵੇਂ ਗੁਰੂ ਤੇਗ ਬਹਾਦਰ ਜਿਹਨਾਂ ਦਾ ਗੁਰਪੁਰਬ, 6 ਹੋ ਗਏ ਨਾ। ਤੇ ਫਿਰ ਅਰਦਾਸ ਕਰਨੀ ਚਾਹੀਦੀ ਹੈ 6 ਗੁਰੂਆਂ ਦੀ ਜਾਗਦੀ ਜੋਤ, ਕਿਉਂਕਿ ਬਾਣੀ ਤਾਂ 6 ਦੀ ਹੈ, ਅਰਦਾਸ ਕੀਤੀ ਜਾਂਦੀ ਹੈ 10 ਗੁਰੂਆਂ ਦੀ ਜਾਗਦੀ ਜੋਤ। ਕੋ ਪਤਾ ਲੱਗਿਆ, ਜੇ ਜੁਦੇ ਜਿਉਂਦੇ ਹੁੰਦੇ ਤਾਂ 6 ਦਾ ਨਾਂ ਲਿਆ ਜਾਂਦਾ, ਇੱਕੋ ਹੈ ਤਾਂ ਹੀ 10ਾਂ ਦੀ ਜਾਗਦੀ ਜੋਤ। ਤੁਹਾਡੇ ਘਰ ਦੀ ਮਿਸਾਲ ਦਵਾਂ, ਜੇ ਤਾਂ 4 ਭਰਾ ਇਕੱਠੇ ਤਾਂ ਚਾਰਾਂ ਦਾ ਨਾਂ ਲਿਆ ਜਾਓ ਵੀ ਅਖੰਡ ਪਾਠ ਕਰਾਇਆ ਜੇ ਜੁਦੇ ਜੁਦੇ ਆ ਫਿਰ ਇੱਕ ਦਾ ਹੀ ਲੈ ਹੋਊਗਾ ਸਤਨਾਮ ਸਿੱਧੀ ਫਿਰ ਤਿੰਨ ਛੱਡ ਦੇਣੇ ਨਹੀਂ ਛੱਡੇ ਚਾਰ ਗੁਰੂ ਜਿਹੜੇ ਬਾਹਰ ਸੀ ਭਾਵੇਂ ਬਾਣੀ ਵਿਚ ਨਹੀਂ ਹੈ ਪਰ ਦਸਾਂ ਪਾਤਸ਼ਾਹ ਦੀ ਯਾਦ ਵੀ ਨਾਨਕ ਤੂੰ ਹੈ ਲੈਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਗਾਹਾਂ ਪਦਵੀ ਕੀ ਮਿਲ ਗਈ ਤੈਨੂੰ ਗੁਰ ਡਿੱਠਾ ਤਾਂ ਮਨ ਸਾਦਾ ਇੱਥੇ ਗੁਰ ਇੱਕ ਵਚਨ ਨਹੀਂ ਹੈ ਬਹੁ ਵਚਨ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਲਏ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲਏ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਤੇਰੇ ਦਰਸ਼ਨ ਕਰ ਲਏ ਉਹਨਾਂ ਨੇ ਆਪਣੇ ਮਨ ਨੂੰ ਸੁਧਾਰ ਲਿਆ ਆਖੋ ਸਤਨਾਮ ਉਹਨਾਂ ਦਾ ਮਨ ਨਿਰਮਲ ਹੋ ਗਿਆ ਸੁਧਾਰਿਆ ਸੋਧ ਲੈਣਾ ਸ਼ੁੱਧ ਕਰ ਲੈਣਾ ਸੁਧਾਰਿਆ ਸੱਸਾ ਜੁਦਾ ਕਰ ਦੋ ਸ੍ਰੇਸ਼ਟ ਜਗ੍ਹਾ ਟਿਕ ਗਿਆ ਧਾਰ ਟਿਕਣਾ ਉੱਤਮ ਜਗ੍ਹਾ ਟਿਕ ਗਿਆ ਕਿੱਥੇ ਚੰਗੇ ਗੁਣਾਂ ਵੱਲ ਟਿਕ ਗਿਆ ਨੇਕੀ ਤੇ ਪਰਵਕਾਰ ਤੇ ਟਿਕ ਗਿਆ ਗੁਰ ਡਿੱਠਾ ਤਾਂ ਮਨ ਐਵੇਂ ਥੋੜੋ ਪੜਦੇ ਰੋਜ ਦਰਸ਼ਨ ਪਰਸੀ ਹੈ ਗੁਰੂ ਕੇ ਜਨਮ ਮਰਨ ਦੁੱਖ ਇਸ ਗੁਰੂ ਦੇ ਤਾਂ ਦਰਸ਼ਨਾਂ ਵਿਚ ਇਤਨੀ ਸ਼ਕਤੀ ਹੈ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਐਸਾ ਇੱਕ ਨਿਮਖ ਸਾਡੇ ਗੁਰੂ ਦੇ ਦਰਸ਼ਨ ਤਿੰਨਾਂ ਤਾਪਾਂ ਦਾ ਨਾਸ ਕਰ ਦੇਣ ਆਖੋ ਤਾਪ ਤ੍ਰਈ ਤੀਨੇ ਤਾਪ ਬੋਚਨ ਸੰਸਕ੍ਰਿਤ ਦਾ ਸ਼ਬਦ ਹੈ ਨਾਸ ਕਰ ਦੇਣਾ ਖਤਮ ਕਰ ਦੇਣਾ ਏਡੇ ਦਰਸ਼ਨ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਮਨ ਟਿਕ ਗਿਆ ਮਨ ਸ਼ੁੱਧ ਹੋ ਗਿਆ ਕਿਉਂਕਿ ਜਿਹਦੇ ਦਰਸ਼ਨ ਕੀਤੇ ਉਹ ਸਿੱਧ ਸ਼ੁੱਧ ਸੀ ਉਹ ਟਿਕਿਆ ਹੋਇਆ ਸੀ ਸਹਿਜ ਅਵਸਥਾ ਵਿਚ ਸੀ ਗੁਰ ਡਿਠਾ ਤਾਂ ਮਨ ਸਾਧਾਰਿਆ ਦੋਏ ਤੁਕਾਂ ਪੜੇ ਜੀ ਫੇਰ
ਨਾਨਕ ਤੂੰ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ
ਦੂਜਾ ਅਰਥ ਲੈ ਲੋ ਨਾਨਕ ਕੌਣ ਹੈ ਪੰਜਾਬੀ ਉਹ ਬੈਠੇ ਹੈ ਥੋੜਾ ਜਾ ਤੁਸੀਂ ਕੋਸ਼ਿਸ਼ ਕਰਿਓ ਜਦ ਤੁਸੀਂ ਕਹਿੰਦੇ ਤੂੰ ਹੀ ਪਰਮਾਤਮਾ ਉਦੋਂ ਹੀ ਕਹੋਗੇ ਨਾ ਜਦ ਤੂੰ ਹੀ ਸ਼ਬਦ ਮੂੰਹ ਚੋਂ ਨਿਕਲੂਗਾ ਸਿੱਧਾ ਡਾਇਰੈਕਟ ਸੰਬੰਧ ਵਾਹਿਗੁਰੂ ਦੇ ਨਾਲ ਤੂੰ ਹੁਣ ਰਾਏ ਸੱਤਾ ਜੀ ਕਹਿੰਦੇ ਨਾਨਕ ਨੂੰ ਨਾਨਕ ਨਾ ਸਮਝਿਓ ਨਾਨਕ ਵੀ ਵਾਹਿਗੁਰੂ ਤੂੰ ਹੀ ਸੀ ਗੁਰ ਅੰਗਦ ਵੀ ਉਹੀ ਵਾਹਿਗੁਰੂ ਤੂੰ ਹੀ ਸੀ ਗੁਰ ਅਮਰ ਤੂੰ ਅਮਰਦਾਸ ਬਾਬਾ ਤੇਜ ਭਾਨ ਦੇ ਪੁੱਤਰ ਨਹੀਂ ਸੀ ਸਿੱਧੇ ਅਕਾਲ ਪੁਰਖ ਦਾ ਰੂਪ ਤੇਰੀ ਉਪਮਾ ਤੋਹੇ ਬਣਦਾ ਜੇ ਉਹ ਤਿੰਨ ਤੂੰ ਹੀ ਸੀ ਗੁਰੂ ਰਾਮਦਾਸ ਤੂੰ ਵੀ ਉਹੀ ਹੈ ਅੱਜ ਕੇ ਆਖੋ ਸਤਨਾਮ ਨਾਨਕ ਤੂੰ ਲੈਣਾ ਤੂੰ ਹੈ ਆਪਾਂ ਕਹਿ ਦੇਂਗੇ ਤੂੰ ਹੀ ਹੈ ਉੱਥੇ ਪ੍ਰਮਾਤਮਾ ਵਾਚਕ ਗੁਰੂ ਨਾਨਕ ਦੇਵ ਗੋਬਿੰਦ ਰੂਪ ਆਪ ਨਰਾਇਣ ਤੇ ਜਿਨ੍ਹਾਂ ਨੇ ਰੱਬ ਦੇ ਰੂਪ ਦੇ ਦਰਸ਼ਨ ਕਰ ਲਏ ਫਿਰ ਮਨ ਕਿੱਥੇ ਜਾਊਗਾ ਮਨ ਵਿਚ ਮੈਲ ਕਿੱਥੇ ਰਹੂਗੀ ਉਹ ਤਾਂ ਐਸਾ ਨਿਰਮਲ ਹੋ ਜਾਏਗਾ ਕਿ ਰੱਬ ਨੂੰ ਵੀ ਤੇਰੇ ਦਰਸ਼ਨਾਂ ਨੂੰ ਆਉਣਾ ਪਊਗਾ ਕਬੀਰ ਮਨ ਨਿਰਮਲ ਭਇਆ ਤਾਂ ਹੀ ਤਾਂ ਫਿਰ ਰੱਬ ਨੂੰ ਆਉਣਾ ਪਿਆ ਕੰਮ ਕਰਾਵਣ ਆਇਆ ਰਾਮ ਕੋਈ ਨਿਰਮਲਤਾ ਸੀ ਇਹ ਪੌੜੀ ਹੈ ਜੇ ਇੱਥੇ ਸਮਾਪਤ ਹੋਈ ਹੈ ਅੱਠਵੀਂ ਸੁਣ ਸਮਾਪਤੀ ਦੀ ਪੌੜੀ ਇਹ ਤਿੰਨ ਪੌੜੀਆਂ ਲੰਮੀਆਂ ਸੁਣੀਆਂ ਤੁਸੀਂ ਗੁਰੂ ਅਮਰਦਾਸ ਗੁਰੂ ਰਾਮਦਾਸ ਉੱਪਰਲੀਆਂ ਪੌੜੀਆਂ ਛੋਟੀਆਂ ਸੀ ਜਿਹੜੀਆਂ ਪਹਿਲੀਆਂ ਸੀ ਇਹ ਤਿੰਨ ਪੌੜੀਆਂ ਲੰਮੀਆਂ ਕਿਉਂ ਹੈ? ਇਹਨਾਂ ਦੀ ਕਰਾਮਾਤ ਇਹਨਾਂ ਰਾਗੀਆਂ ਦੇ ਸਾਹਮਣੇ ਦਰਸ਼ਨ ਹੁੰਦੇ ਸੀ। ਅੱਜ ਕੇ ਆਖੋ ਗੁਰੂ ਅਮਰਦਾਸ ਦੇ ਸਮੇਂ ਵੀ ਕੀਰਤਨ ਕਰਨ ਵਾਲੇ ਉਹੀ ਸੀ, ਪੁਰਾਣੇ ਰਾਗੀ ਸੀ। ਚੌਥੇ ਪਾਤਸ਼ਾਹ ਦੇ ਦਰਸ਼ਨ ਸਾਹਮਣੇ ਕੀਤੇ ਸੀ, ਪੰਜਵੇਂ ਪਾਤਸ਼ਾਹ ਦੇ ਤਾਂ ਕੋਲੇ ਰਹਿੰਦੇ ਸੀ। ਜਿਹੜੀ ਸਾਹਮਣੇ ਚੀਜ਼ ਦੇਖੀ ਹੋਵੇ ਉਹ ਵਿਸਥਾਰੇ ਹੁੰਦੀ ਹੈ, ਸਭ ਕੁਝ ਸਾਹਮਣੇ ਆ ਜਾਂਦਾ। ਹੁਣ ਪੰਜਵੀਂ ਪੌੜੀ ਵੀ ਲੰਮੀ ਹੈ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਥਾਏ ਹੈ। ਮਹਾਨ ਸਾਗਰ ਭਰ ਦਿੱਤਾ ਗੁਰੂ ਦੇ ਜੀਵਨ ਦਾ ਇਹਨਾਂ ਪੌੜੀਆਂ ਵਿੱਚ ਹੈ। ਅੱਠੇ ਪੌੜੀਆਂ ਇਤਿਹਾਸ ਗੁਰੂ ਨਾਨਕ ਤੋਂ ਲੈ ਕੇ ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ। ਇਸ ਸੱਤੇ ਨੇ ਇੱਕ ਪੌੜੀ ਛੇਵੇਂ ਪਾਤਸ਼ਾਹ ਦੀ ਵੀ ਵਿਚਾਰੀ ਹੈ, ਛੇਵੇਂ ਪਾਤਸ਼ਾਹ ਉਹ ਵੀ ਹੈਗੀ, ਉਹ ਭੀੜ ਪਈ ਹੈ ਇੱਕ ਜਗ੍ਹਾ, ਤੁਹਾਨੂੰ ਦੱਸ ਦਾਂਗੇ ਜੇ ਦਰਸ਼ਨ ਕਰਨੇ। ਉਹਦੇ ਵਿੱਚ ਇਸ ਵਾਰ ਦੀਆਂ ਨੌ ਪੌੜੀਆਂ ਨੇ, ਉਹ ਛੇਵੇਂ ਪਾਤਸ਼ਾਹ ਦੇ ਪ੍ਰਥਾਏ, ਉਹ ਇਸ ਵਿੱਚ ਨਹੀਂ ਚੜੀ ਹੈਗੀ, ਇੱਥੇ ਪੰਜਵੇਂ ਪਾਤਸ਼ਾਹ ਤੱਕ ਅੱਠ ਪੌੜੀਆਂ ਚੜੀਆਂ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਸਤਿਕਾਰ ਦੇ ਨਾਲ, ਬਹੁਤ ਧਿਆਨ ਨਾਲ, ਅੰਦਰ ਭੁੱਖ ਪੈਦਾ ਕਰਕੇ ਗੁਰੂ ਦੇ ਸ਼ਬਦ। ਬਸ ਐਵੀਂ ਨਾ ਕਿਹਾ ਕਰੋ ਹਰਦੇਵ ਸਿੰਘ ਦੀ ਕਥਾ ਚੰਗੀ ਹੈ, ਨਹੀਂ ਨਹੀਂ, ਜਦ ਅੰਦਰ ਭੁੱਖ ਹੁੰਦੀ ਹੈ ਨਾ, ਸੁੱਕੀ ਰੋਟੀ ਵੀ ਸਵਾਦ ਲੱਗਦੀ ਹੈ, ਆਖੋ ਸਤ। ਜੇ ਭੁੱਖ ਨਾ ਹੋਵੇ, ਪੰਜਾਬੀ ਦਾ ਮੁਹਾਵਰਾ ਹੈ, ਨੀਂਦ ਨਾ ਮੰਗੇ ਸਥਰਾ ਤੇ ਭੁੱਖ ਨਾ ਮੰਗੇ ਸਵਾਦ। ਮੇਰੇ ਆਉਣਦਿਆਂ ਨੂੰ ਪਤਾ, ਜਦ ਨੀਂਦ ਆ ਜਾਂਦੀ ਸੀ ਨਾ, ਗੰਨੇ ਘੜਦੇ ਪੱਤੀ ਭਰੇ ਸਮਝੀਦਾ ਸੀ, ਆਖੋ ਸਤ। ਡੰਗਰ ਚਾਰਦੇ ਕਿੱਕਰਾਂ ਹੇਠੇ, ਆਪਣੀ ਤਾਂ ਗੱਲ ਛੱਡੋ, ਤੁਹਾਡਾ ਬਾਬਾ ਨਾਨਕ ਵੀ ਤਾਂ ਕਿੱਕਰ ਹੇਠੇ ਸੁੱਤਾ ਸੀ, ਅਜਕੇ ਆਖੋ ਸਤ। ਨੀਂਦ ਆ ਜਾਵੇ ਮੰਜਾ ਨਹੀਂ ਡੀਕਦੀ, ਭੁੱਖ ਲੱਗ ਜਾਵੇ ਸਵਾਦ ਨਹੀਂ ਡੀਕਦੀ, ਫਿਰ ਤਾਂ ਕਹਿ ਦੀਦਾ ਕੋਈ ਰਾਤ ਦੀ ਪਈ ਉਹ ਦੇ ਦੋ। ਜਦ ਅੰਦਰ ਭੁੱਖ ਹੁੰਦੀ ਹੈ ਗੁਰੂ ਦੇ ਬਚਨਾਂ ਦੀ, ਇਹ ਮੈਨੂੰ ਖਿਮਾ ਕਰਦੇ ਹੋ, ਕੋਈ ਮਾਣ ਦੀ ਗੱਲ ਨਾ ਕਿਹੋ, ਭੁੱਖ ਵੀ ਤੁਹਾਨੂੰ ਆਪ ਨਹੀਂ ਲੱਗਦੀ, ਕੋਈ ਅੰਦਰ ਡਾਇਜੈਸਟਿੰਗ ਪਾਵਰ ਹੈ, ਫੰਕਸ਼ਨ ਚੱਲਦਾ, ਉਹ ਫੰਕਸ਼ਨ ਗੜਬੜ ਹੋ ਜਾਵੇ ਲੱਗਣ ਤੋਂ ਹਟ ਜਾਏਗੀ। ਇੱਥੇ ਵੀ ਕੋਈ ਫੰਕਸ਼ਨ ਚੱਲਦਾ, ਜਾਂ ਤੇ ਭੁੱਖ ਲੱਗਦੀ ਹੈ, ਅੱਜ ਕੇ ਆਖੋ ਉਹ ਫੰਕਸ਼ਨ ਕਮਜ਼ੋਰ ਹੁੰਦਾ ਜਾਵੇ, ਗੁਰ ਸ਼ਬਦ ਦੀ ਭੁੱਖ ਕੱਢਣੀ ਸ਼ੁਰੂ ਹੋ ਜਾਏ। ਉਹ ਫੰਕਸ਼ਨ ਠੀਕ ਚੱਲੇ, ਮੇਦਾ ਠੀਕ ਚੱਲੇ, ਸੁੱਕੀਆਂ ਰੋਟੀਆਂ ਖਾਂਦੇ ਨੂੰ ਵੀ ਭੁੱਖ ਲੱਗਦੀ ਰਹੂ, ਚਣੇ ਵੀ ਹਾਜ਼ਮ ਕਰ ਦੇਗਾ, ਛੋਲੇ ਵੀ। ਜਦ ਭੁੱਖ ਲੱਗੀ ਹੁੰਦੀ ਹੈ ਨਾ ਸ਼ਬਦ ਦੀ, ਫਿਰ ਗੁਰੂ ਦੇ ਕਿਹੜੇ ਬਚਨ ਵੀ ਹਜ਼ਮ ਹੋ ਜਾਂਦੇ ਨੇ, ਅੱਜ ਕੇ ਆਖੋ ਸਤ। ਭੁੱਖ ਤੋਂ ਬਿਨਾਂ ਖਾਓ ਖੀਰ ਵੀ ਹਜ਼ਮ ਨਹੀਂ ਹੋਣੀ, ਕੜਾਹ ਪ੍ਰਸ਼ਾਦ ਵੀ ਨਹੀਂ ਹਜ਼ਮ ਹੋਣਾ, ਬੋਝ ਬਣ ਜੂਗਾ ਅੰਦਰ ਤੁਹਾਡਾ। ਮੈਂ ਸਤਿਕਾਰ ਕਰਦੇ, ਤੁਸੀਂ ਗੁਰਦੇਵ ਦੇ ਬਚਨਾਂ ਦੀ ਭੁੱਖ ਲੈ ਕੇ ਆਉਂਦੇ, ਪਿਆਸ ਲੈ ਕੇ ਆਉਂਦੇ, ਜਿਸ ਕਰਕੇ ਗੁਰੂ ਦੇ ਬਚਨ ਤੁਹਾਨੂੰ ਪਿਆਰੇ ਲੱਗਦੇ ਨੇ, ਸੁੰਦਰ ਲੱਗਦੇ ਨੇ। ਕਿਸੇ ਬੰਦੇ ਬੁੰਦੇ ਦੀ ਇੱਥੇ ਗੱਲ ਨਹੀਂ, ਆਪ ਕਥੈ ਆਪ ਸੁਣਨੇ, ਬੇਸ਼ੁਮਾਰ ਅਥਾ ਅਗਣਤ ਤੋਲੇ, ਜਿਉ ਬੁਲਾਵੋ ਤਿਉਂ। ਬਹੁਤ ਬਹੁਤ ਤੁਹਾਡਾ ਧੰਨਵਾਦ ਮਹਾਰਾਜ। ਇਸੇ ਤਰ੍ਹਾਂ ਹੁਣ ਦੋ ਦਿਨ ਦੀ ਸੇਵਾ ਤੁਹਾਡੇ ਚਰਨਾਂ ਵਿਚ ਹੈ, ਆਪਾਂ ਗੁਰੂ ਕਿਰਪਾ ਕਰੇ ਇਹ ਵਾਰ ਪੂਰੀ ਹੋ ਸਕੇ। ਸਤਿਗੁਰ ਤੇ ਤੁਹਾਡੀ ਸੰਗਤ ਦਾ ਸਹਿਯੋਗ ਚਾਹੀਦਾ ਹੈ। ਪਿਛਲੇ ਦਿਨ ਦਾ ਜੋ ਦੀਵਾਨ ਨੇ ਉਹਦੇ ਵਿਚ ਇਸ ਵਾਰ ਤੋਂ ਪੂਰਨ ਹੋਣ ਤੋਂ ਬਾਅਦ ਇੱਕ ਤੁਹਾਨੂੰ ਜਿਹੜੇ 20-25 ਦਿਨ ਤੁਹਾਡੇ ਕੋਲ ਰਹੇ ਨੇ, ਚਰਨਾਂ ਵਿਚ ਸੇਵਾ ਬਖਸ਼ੀ ਹੈ ਤੁਸੀਂ, ਉਦਣ ਤੁਹਾਨੂੰ ਘਰ ਲਿਜਾਣ ਵਾਸਤੇ ਇੱਕ ਗੁਰੂ ਦਾ ਬਚਨ ਦੇਣਾ, ਉਹ ਪਿਛਲੇ ਦੀਵਾਨ ਵਿਚ। ਧੰਨਵਾਦੀ ਹੈ ਮੈਂ ਗੁਰਮੁਖ ਪਿਆਰੇ ਸਰ ਕੁਲਵੀਰ ਸਿੰਘ, ਕਮਲਜੀਤ ਕੌਰ ਜੀ, यूपी की संगत वालों इथे आने मुंडे यूपी तो आए हुए ने उन्होंने भी सरदार बीबी कुलदीप कौर जी दलवीर सिंह जी बहादुर सिंह जी सारनिका सिंह जी निर्मल सिंह जी इन्होंने उचेची माया बख्शी है। गरीब दा मुख गुरु की गोलक बहुत धन्यवाद थोड़ी माया सतगुर सबलीकरण जिन्हों को होर समय वह भी अपने चरणा की धूड़ बख्शते हुए प्यार सत्कार बख्शते हुए एदा ही सेवा करन दा बल बख्शन। टेलीफोन आए सी कई क्योंकि असी बोलता सी कि टेपा मुक गईआं सीढ़ियां वो जिथे हुण संगत सुनदी है भाई वो आ गए ने 200 सैट उदम करके किसे आउण वाले कोल मंगाए ने सरगजन सिंह उन्हां ने सो जिन्हां नूं लोड़ होवे ले जा सकदे। एक मैं उचेचा धन्नवाद करदा सरदार गुरशरण सिंह जी मैनेजिंग डायरेक्टर अमृत बाणी रेडियो वालों का उचेचा धन्नवाद है उन्होंने जो तुहाडे इंग्लैंड विच नहीं पता नहीं किन्ने मुल्क जो दास नूं फोन आए मैं न्यूजीलैंड तो बोलदा मैं आस्ट्रेलिया तो बोलदा कनेडा अमरीका की तो गल नहीं ए उन्होंने उद्यम किया होया जो रेडियो राही वैबसाइट राही घर घर बैठे नूं गुरु दे बचन पहुंचा रहे ने समैथा गुरुद्वारे दे प्रोग्राम सो सरदार गुरशरण सिंह उन्हां दा भी बहुत बहुत धन्नवाद है अमृत बाणी रेडियो वालियां दा महाराज उन्हां नूं होर बल बख्शण सची सुची सेवा करके गुरु का सदा घर घर पहुंचाउंदे रहण। वाहिगुरु जी का खालसा वाहिगुरु जी की फतेह।